दोहरा एक बनारसी मात हम पिता एक शिव राम हमरा तुमरा भेद ने है एको सब ताम।
वाहिगुरु जी का खालसा वाहिगुरु जी की फतेह। धन धन श्री गुरु ग्रंथ साहिब गुरदेव जी दे पावन पवित्र चरण कमलों च नौवें पातशाह तेग बहादुर सिमरिया कर नौ निध आवै ताए सब थाई होए सहाए। सतगुरु नौवें पातशाह धन धन श्री गुरु तेग बहादुर साहब जी महाराज साहब जी दे पावन पवित्र इतिहासक स्थान ते नेता प्रति जुड़ के एकत्र हो के आप शंभू माई भाई गुर इतिहास दी पवित्र पावन लड़ीवार कथा सरवण कर रहे हो। जगत गुरु सतगुरु गुरु नानक साहब जी महाराज एमनाबाद नगर विच विराजमान ने भाई बाला ते भाई मरदाना जी राय बुलार जी दे भेजे हुए सतगुरां दे चरणां च हाजिर होए नमस्कार कीती। महाराज राय बुलार ने भेजिया है उहदे मन विच आप जी दे दर्शनां दी तीवर इच्छा है और राय बुलार जी ने भी कहा कि महाराज मेरे तन विच जे बल हुंदा तां मैं सिर भरने चल के आप जी दे दर्शन करन लई आउंदा पर मेरे शरीर दी बिरध अवस्था और शरीर विच ताण ना होण कारण मैं आप जी तक नहीं आ सकिया, आप कृपा करके मैनू दर्शन दिओ। साहब जी कहण लगे भाई बाला जी जे असी तलवंडी साहब जावांगे उत्थे पिता जी भी झगड़नगे पर जे नहीं जांदे ते राय बुलार जी दा प्रेम है। आखिरकार निश्चा कीता कि चलांगे। ਇਹ ਕਹਿ ਕੇ ਸਤਿਗੁਰੂ ਜੀ ਭਾਈ ਲਾਲੋ ਤੋਂ ਵਿਦਾ ਹੋਏ ਪਰ ਭਾਈ ਲਾਲੋ ਨੇ ਚਰਨ ਫੜ ਲਏ। ਮਹਾਰਾਜ ਮੈਨੂੰ ਇੱਕ ਮਹੀਨੇ ਦਾ ਬਚਨ ਕਿਹਾ ਸੀ, ਹਾਲੇ ਤਾਂ 25 ਦਿਨ ਹੋਏ ਨੇ। ਪਾਤਸ਼ਾਹ ਆਖਿਆ 5 ਦਿਨ ਅਸੀਂ ਤੁਹਾਡੇ ਰੱਖ ਚੱਲੇ ਹਾਂ, ਦੁਬਾਰਾ ਫੇਰ ਆਵਾਂਗੇ। ਰਾਏ ਬੁਲਾਰ ਦੀ ਭਾਵਨਾ ਪੂਰੀ ਕਰਨ ਵਾਸਤੇ ਪਾਤਸ਼ਾਹ ਤਲਵੰਡੀ ਸਾਹਿਬ ਆਏ ਨੇ। ਬਾਬਾ ਚੰਦਰਭਾਨ ਜੀ ਦੇ ਖੂਹ 'ਤੇ ਬਾਹਰ ਹੀ ਸਤਿਗੁਰੂ ਜੀ ਨੇ ਆਸਣ ਲਾ ਲਿਆ, ਨਗਰ 'ਚ ਨਹੀਂ ਗਏ ਪਰ ਕਿਸੇ ਨੇ ਜਾ ਕੇ ਅੰਦਰ ਖਬਰ ਕਰ ਦਿੱਤੀ। ਪਿਤਾ ਮਹਿਤਾ ਕਾਲੂ ਜੀ, ਚਾਚਾ ਲਾਲੂ ਜੀ, ਮਾਤਾ ਤ੍ਰਿਪਤਾ ਜੀ, ਹੋਰ ਅਨੇਕਾਂ ਸਾਕ ਸੰਬੰਧੀ ਰਿਸ਼ਤੇਦਾਰ ਬੜੀ ਛੇਤੀ ਨਾਲ ਕਾਹਲੀ ਨਾਲ ਚੱਲ ਕੇ ਮਹਾਰਾਜ ਜੀ ਨੂੰ ਮਿਲਣ ਲਈ ਪਹੁੰਚੇ। ਸਤਿਗੁਰਾਂ ਨੇ ਨਮਸਕਾਰ ਕੀਤੀ ਆ ਸਭ ਦੇ ਚਰਨਾਂ 'ਚ। ਮਾਤਾ ਤ੍ਰਿਪਤਾ ਜੀ ਨੇ ਘੁੱਟ ਕੇ ਗਲ ਨਾਲ ਲਾਇਆ, ਨੇਤਰਾਂ ਦੇ ਅਸ਼ਰੂਆਂ ਨਾਲ ਇੱਕ ਵਾਰੀ ਸਾਹਿਬਾਂ ਦੇ ਤਨ 'ਤੇ ਪਾਏ ਬਸਤਰ ਭਿਗੋ ਦਿੱਤੇ ਨੇ। ਪਾਤਸ਼ਾਹ ਜੀ ਦੇ ਤਨ ਦਾ ਵੇਖ ਵੇਖ ਕੇ ਪਿਤਾ ਮਹਿਤਾ ਕਾਲੂ ਜੀ ਦੇ ਮਨ 'ਚ ਬੜਾ ਭਾਰੀ ਕ੍ਰੋਧ ਉਪਜਿਆ ਕਿ ਲੰਗੋਟ ਬੱਧਾ ਹੋਇਆ, ਚਾਦਰਾ ਲਾਇਆ ਹੋਇਆ, ਇੱਕ ਚਾਦਰ ਦੀ ਬੁੱਕਲ ਮਾਰੀ ਹੋਈ ਹੈ ਔਰ ਸੀਸ 'ਤੇ 2 ਗਜ ਦਾ ਇੱਕ ਸਾਫਾ ਬੱਧਾ ਹੋਇਆ, ਇੱਕ ਸਾਫਾ ਹੱਥ ਵਿੱਚ ਪਕੜਿਆ ਹੋਇਆ। ਮਹਾਰਾਜ ਜੀ ਦਾ ਐਸਾ ਸਰੂਪ ਵੇਖ ਕੇ ਪਿਤਾ ਜੀ ਕ੍ਰੋਧ ਵਿੱਚ ਆ ਗਏ ਪਰ ਚਾਚਾ ਲਾਲੂ ਜੀ ਲਾਗੇ ਖੜ੍ਹੇ ਜੋ ਬੜੇ ਸਿਆਣੇ ਸਨ, ਉਹਨਾਂ ਵੇਖਿਆ ਵੀ ਹੁਣ ਮਹਿਤਾ ਜੀ ਕੁਝ ਬੁਰਾ ਭਲਾ ਸ਼ਬਦ ਕਹਿਣਗੇ। ਉਸ ਤੋਂ ਪਹਿਲਾਂ ਹੀ ਪਿਤਾ ਮਹਿਤਾ ਕਾਲੂ ਜੀ ਦੇ ਚਿਹਰੇ ਨੂੰ ਵੇਖ ਕੇ ਭਾਂਪ ਗਏ ਔਰ ਉਹਨਾਂ ਨੂੰ ਵਰਜ ਕੇ ਕਿ ਕੁਝ ਕਠੋਰ ਸ਼ਬਦ ਨਾ ਕਹੋ। ਪਿਤਾ ਮਹਿਤਾ ਕਾਲੂ ਜੀ ਨੂੰ ਚਾਚਾ ਲਾਲੂ ਜੀ ਸਮਝਾ ਰਹੇ ਨੇ। ਗਰੀਬ ਨਵਾਜ਼ ਪਾਤਸ਼ਾਹ ਜੀ ਦੇ ਨਾਲ ਵਾਰਤਾਲਾਪ ਹੋ ਰਹੀ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਬਨਾਰਸੀ ਮਾਤ ਹਮ, ਪਿਤਾ ਏਕ ਸ਼ਿਵ ਰਾਮ।
ਉਸ ਵਕਤ ਪਿਤਾ ਜੀ ਨੂੰ ਕ੍ਰੁੱਧਿਤ ਹੋਇਆ ਵੇਖ ਕੇ ਚਾਚਾ ਲਾਲੂ ਜੀ, ਜੋ ਪਿਤਾ ਮਹਿਤਾ ਕਾਲੂ ਜੀ ਤੋਂ ਛੋਟੇ ਸਨ ਉਮਰ ਕਰਕੇ, ਵੱਡੇ ਵੀਰ ਨੂੰ ਸਮਝਾਉਣ ਵਾਸਤੇ ਬੋਲੇ, ਭਰਾ ਜੀ ਇੱਕੋ ਆਪਣੀ ਮਾਂ ਹੈ ਮਾਂ ਬਨਾਰਸੀ, ਇੱਕੋ ਆਪਣੇ ਪਿਤਾ ਸ਼ਿਵ ਰਾਮ ਜੀ ਹਨ, ਇੱਕੋ ਮਾਤਾ ਪਿਤਾ ਦੇ ਆਪਾਂ ਦੋਵੇਂ ਸੱਕੇ ਪੁੱਤਰ ਹਾਂ।
ਹਮਰਾ ਤੁਮਰਾ ਭੇਦ ਨੇ ਹੈ ਏਕੋ ਸਭ ਧਾਮ।
ਤੁਹਾਡੇ ਵਿੱਚ ਔਰ ਸਾਡੇ 'ਚ ਕੋਈ ਭੇਦ ਤਾਂ ਨਹੀਂ, ਆਪਣਾ ਇੱਕੋ ਘਰ ਹੈ। ਜੇ ਤੁਹਾਡੀ ਲਾਜ ਨੂੰ ਕੁਝ ਵੱਟਾ ਲੱਗਦਾ ਤਾਂ ਸਮਝ ਲਓ ਮੇਰੀ ਲਾਜ ਨੂੰ ਵੀ ਲੱਗਦਾ। ਅਤੇ ਤੁਸੀਂ ਆਹ ਗੁੱਸਾ ਨਾ ਕਰੋ, ਰੋਸ ਨਾ ਕਰੋ, ਸਾਡਾ ਤੁਹਾਡਾ ਘਰ ਕੋਈ ਵੰਡਿਆ ਨਹੀਂ ਹੋਇਆ। ਜਿਹੋ ਜਿਹਾ ਘਰ ਮੇਰਾ ਉਹੋ ਜਿਹਾ ਤੁਹਾਡਾ, ਜਿਹੋ ਜਿਹਾ ਤੁਹਾਡਾ ਤੈਸਾ ਮੇਰਾ, ਆਪਣੇ ਘਰ ਦੇ ਵਿੱਚ ਤਾਂ ਕੋਈ ਰੰਚਕ ਮਾਤਰ ਵੀ ਭੇਦ ਨਹੀਂ ਹੈ।
ਚੋਪਈ ਮਾਨੋ ਬਚਨ ਕਹੋ ਅਬ ਮੇਰਾ।
ਇਸ ਕਰਕੇ ਭਰਾ ਜੀ, ਵੀਰ ਜੀ, ਮੈਂ ਆਪਣੇ ਘਰ ਅਤੇ ਤੁਹਾਡੇ ਘਰ ਦੀ ਇੱਕ ਲਾਜ ਜਾਣ ਕੇ ਮੈਂ ਬੇਨਤੀ ਕਰਨ ਲੱਗਾ ਤੁਹਾਨੂੰ ਕਿ ਆਪਣੇ ਘਰ ਦੀ ਇੱਕੋ ਲਾਜ ਹੈ। ਇਸ ਕਰਕੇ ਬੇਨਤੀ ਕਰਨ ਲੱਗਾ, ਜੋ ਕਹਿਣ ਲੱਗਾ ਹਾਂ ਤੁਸੀਂ ਕਿਰਪਾ ਕਰਕੇ ਮੰਨ ਲਿਆ ਜੇ ਜੋ ਮੈਂ ਬੇਨਤੀ ਕਰਾਂਗਾ।
ਕਠਨ ਸੁਭਾਏ ਅਧਿਕ ਹੈ ਤੇਰਾ।
ਭਰਾ ਜੀ, ਮੈਨੂੰ ਪਤਾ ਹੈ, ਬਚਪਨ ਤੋਂ ਲੈ ਕੇ ਹੁਣ ਤੱਕ ਦੀ ਉਮਰ ਮੈਂ ਤੁਹਾਡੇ ਨਾਲ ਹੀ ਬਤੀਤ ਕੀਤੀ ਹੈ। ਅਤੇ ਭਰਾ ਜੀ, ਤੁਹਾਡਾ ਜਿਹੜਾ ਸੁਭਾਅ ਹੈ ਨਾ, ਉਹ ਬੜਾ ਕਠਨ ਕਠੋਰ ਹੈ। ਮੈਂ ਮੁੱਢ ਤੋਂ ਵੇਖਦਾ ਆਇਆਂ ਕਿ ਤੁਹਾਡਾ ਸੁਭਾਅ ਜਿਹੜਾ ਆ ਉਹ ਮੁੱਢ ਤੋਂ ਹੀ ਬੜਾ ਕਠੋਰ ਹੈ।
ਨਹਿ ਦੁਰਬਾਕ ਬਖਾਨੋ ਕੋ।
ਅਤੇ ਹੁਣ ਮੇਰੀ ਇਹ ਬੇਨਤੀ ਹੈ ਵੀ ਇੱਥੇ ਨਾਨਕ ਜੀ ਦੇ ਨਾਲ ਕਠੋਰਤਾਈ ਨਾਲ ਨਾ ਪੇਸ਼ ਆਇਆ ਜੀ। ਉਹ ਕਈ ਸਾਲਾਂ ਬਾਅਦ ਇੱਥੇ ਨਗਰ 'ਚ ਆਏ ਨੇ, ਉਹਨਾਂ ਨਾਲ ਨਾ ਕਠੋਰਤਾਈ ਨਾਲ ਪੇਸ਼ ਆਇਆ ਜੇ। ਇਸ ਕਰਕੇ ਇੱਥੇ ਹੁਣ ਇਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁਰਵਾਕ, ਕੋਈ ਕਬੋਲ ਜਾਂ ਮਾੜਾ ਸ਼ਬਦ ਵਾਕ ਆਪਣੇ ਮੂੰਹੋਂ ਨਾ ਕਹਿਣਾ।
ਰੋਸ ਨਿਵਾਰੋ ਹਿਰਦੇ ਜੋ।
ਔਰ ਤੁਹਾਡੇ ਮਨ ਵਿੱਚ ਜਿਹੜਾ ਰੋਸ ਆਇਆ, ਮੈਨੂੰ ਪਤਾ ਵੀ ਤੁਸੀਂ ਹੁਣ ਗੁੱਸੇ 'ਚ ਹੋ, ਇਸ ਕਰਕੇ ਬੇਨਤੀ ਕਰ ਰਿਹਾ। ਮੈਂ ਤੁਹਾਡਾ ਚਿਹਰਾ ਵੇਖ ਕੇ ਹੀ ਜਾਣ ਗਿਆ ਵੀ ਤੁਸੀਂ ਬੜੇ ਗੁੱਸੇ 'ਚ, ਰੋਸ 'ਚ ਹੋ। ਆਪਣੇ ਹਿਰਦੇ ਵਿੱਚ ਜਿਹੜਾ ਆਇਆ ਹੋਇਆ ਰੋਸ ਹੈ, ਕ੍ਰੋਧ ਹੈ, ਇਸ ਕ੍ਰੋਧ ਅਤੇ ਰੋਸ ਨੂੰ ਆਪ ਜੀ ਹਿਰਦੇ 'ਚੋਂ ਨਿਵਾਰ ਦਿਓ, ਦੂਰ ਕਰ ਦਿਓ।
ਆਨੰਦ ਉੱਚਰ ਮਧੁਰ ਬਰ ਬੈਨਾ।
ਔਰ ਆਪਣੇ ਮੂੰਹੋਂ ਜੇ ਬੋਲਣਾ ਤਾਂ ਕੋਈ ਮਿੱਠਾ ਸ਼ਬਦ ਹੀ ਕਿਹਾ ਜੇ ਜਿਹੜਾ ਨਾਨਕ ਨੂੰ ਚੰਗਾ ਲੱਗੇ। ਕੋਈ ਕੁਬਾਕ ਨਾ ਕਿਹਾ ਜੇ। ਅੱਗੇ ਤੁਹਾਡੇ ਝਗੜਾਲੂ ਸੁਭਾਅ ਕਰਕੇ ਹੀ ਰਾਏ ਬੁਲਾਰ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਸੁਲਤਾਨਪੁਰ ਸਾਹਿਬ ਭੇਜਿਆ ਸੀ, ਅਤੇ ਅੱਜ ਕਈ ਵਰ੍ਹਿਆਂ ਬਾਅਦ ਵਾਪਸ ਆਏ, ਅਤੇ ਹੁਣ ਕੋਈ ਦੁਰਵਾਕ ਨਾ ਕਹਿਣਾ ਜੇ ਬੋਲਣਾ, ਤੇ ਕੋਈ ਮਿੱਠਾ ਸ਼ਬਦ ਹੀ ਆਪਣੀ ਰਸਨਾ ਤੋਂ ਉਚਾਰਨ ਕਰਿਓ ਜੇ।
ਇੱਕ ਬਾਰ ਲੈ ਚਲੀਏ ਐਨਾ।
ਹੁਣ ਕੋਈ ਕਠੋਰ ਸ਼ਬਦ ਨਾ ਕਿਹੋ ਜੇ, ਇੱਕ ਵਾਰ ਆਪਾਂ ਕਿਸੇ ਤਰੀਕੇ ਇਹਨਾਂ ਨੂੰ ਬੇਨਤੀ ਕਰਕੇ ਮਿੱਠੇ ਮਿੱਠੇ ਬੋਲ ਸ਼ਬਦ ਕਹਿ ਕੇ ਘਰ ਲੈ ਕੇ ਚੱਲੀਏ, ਵੀ ਇੱਕ ਵਾਰ ਇਹ ਸਾਡੀ ਬੇਨਤੀ ਮੰਨ ਕੇ, ਸਾਡੇ ਮਿੱਠੇ ਬੋਲ ਸੁਣ ਕੇ ਸਾਡੇ ਨਾਲ ਘਰ ਜਾਣ ਨੂੰ ਤਿਆਰ ਹੋ ਜਾਣ। ਕਿਉਂਕਿ ਇਹ ਤਾਂ ਫਕੀਰ ਬਣੇ ਬੈਠੇ ਨੇ, ਫਕੀਰੀ ਲਿਬਾਸ ਨਾਲ ਧਾਰਨ ਕਰ ਲਿਆ, ਅਤੇ ਇਸ ਲਿਬਾਸ ਨੂੰ ਵੇਖ ਕੇ ਪਤਾ ਚੱਲਦਾ ਵੀ ਹੁਣ ਇਹ ਘਰ ਨਹੀਂ ਆਉਣਗੇ। ਇਸ ਕਰਕੇ ਮਹਿਤਾ ਜੀ, ਭਰਾ ਜੀ, ਤੁਸੀਂ ਕੁਝ ਮਿੱਠੇ ਸ਼ਬਦ ਹੀ ਕਿਹਾ ਜੇ, ਇੱਕ ਵਾਰ ਕਿਸੇ ਤਰੀਕੇ ਆਪਾਂ ਇਹਨਾਂ ਨੂੰ ਘਰ ਲੈ ਚੱਲੀਏ।
ਅਸ ਸੁਣ ਕਾਲੂ ਤੂਸ਼ਨ ਰਹਿਓ।
ਇਹ ਸੁਣ ਕੇ ਪਿਤਾ ਮਹਿਤਾ ਕਾਲੂ ਜੀ ਅੱਗੋਂ ਚੁੱਪ ਕਰ ਗਏ। ਗੁੱਸਾ ਤਾਂ ਬੜਾ ਸੀ, ਰੋਸ ਤਾਂ ਬੜਾ ਸੀ, ਵੀ ਚਿੱਤ ਆਉਂਦਾ ਸੀ ਵੀ ਜੋ ਮਨ ਵਿੱਚ ਆਉਂਦਾ ਹੁਣ ਸੁਣਾ ਦਿਆਂ। ਪਰ ਜਦੋਂ ਚਾਚੇ ਲਾਲੂ ਨੇ ਵਰਜਿਆ ਸੁਣ ਕੇ ਇਸ ਸਿਆਣੀ ਗੱਲ ਨੂੰ ਪਿਤਾ ਜੀ ਨੇ ਆਪਣੇ ਸ਼ਬਦਾਂ ਨੂੰ ਵਾਕਾਂ ਨੂੰ ਆਪਣੇ ਕਾਬੂ ਵਿੱਚ ਕਰ ਲਿਆ ਔਰ ਚੁੱਪ ਹੋ ਗਏ, ਕੋਈ ਸ਼ਬਦ ਨਹੀਂ ਬੋਲੇ।
ਕਰ ਵਿਚਾਰ ਨੇ ਬਚ ਕਛ ਕਹਿਓ।
ਇਸ ਤਰ੍ਹਾਂ ਦੀ ਵਿਚਾਰ ਕਰਕੇ ਆਪਣੇ ਮਨ ਵਿੱਚ ਵੀ ਲਾਲੂ ਜੋ ਕਹਿੰਦਾ ਬਿਲਕੁਲ ਸਹੀ ਕਹਿ ਰਿਹਾ, ਮੈਨੂੰ ਹੁਣ ਕੋਈ ਦੁਰਵਾਕ ਨਹੀਂ ਬੋਲਣਾ ਚਾਹੀਦਾ, ਪੁੱਤਰ ਵੀ ਜਵਾਨ ਹੈ ਅਤੇ ਇਹਨੂੰ ਹੁਣ ਕਿਸੇ ਪ੍ਰਕਾਰ ਦਾ ਦੁਰਵਾਕ ਨਹੀਂ ਬੋਲਣਾ ਚਾਹੀਦਾ। ਇਸ ਤਰ੍ਹਾਂ ਦੀ ਵਿਚਾਰ ਕਰਕੇ ਪਿਤਾ ਮਹਿਤਾ ਕਾਲੂ ਜੀ ਚੁੱਪ ਕਰ ਗਏ।
ਲਾਲੂ ਟਿਗਵੈ ਬਚਨ ਉਬਾਚਾ।
ਪਿਤਾ ਜੀ ਤਾਂ ਪਿੱਛੇ ਹੋ ਕੇ ਖਲੋਤੇ ਰਹੇ, ਉਹ ਨਹੀਂ ਕੁਝ ਬੋਲੇ ਅਤੇ ਚਾਚਾ ਲਾਲੂ ਜੀ ਅੱਗੇ ਵਧੇ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਕੇ ਸਤਿਗੁਰਾਂ ਜੀ ਦੇ ਕੋਲ ਖਲੋ ਕੇ ਚਾਚਾ ਲਾਲੂ ਜੀ ਬੋਲੇ।
ਸੁਣ ਨਾਨਕ ਮੈਂ ਤੁਮਰੋ ਚਾਚਾ।
ਕਹਿਣ ਲੱਗੇ ਹੇ ਪੁੱਤਰ ਨਾਨਕ, ਮੈਂ ਤੇਰਾ ਰਿਸ਼ਤੇ 'ਚ ਚਾਚਾ ਲੱਗਦਾ ਹਾਂ, ਤੇਰੇ ਪਿਤਾ ਜੀ ਮੇਰੇ ਤੋਂ ਵੱਡੇ ਨੇ, ਮੈਂ ਉਹਨਾਂ ਤੋਂ ਛੋਟਾ ਹਾਂ ਅਤੇ ਰਿਸ਼ਤੇ ਵਿੱਚ ਮੈਂ ਤੁਹਾਡਾ ਚਾਚਾ ਲੱਗਦਾ, ਤੂੰ ਮੇਰਾ ਭਤੀਜਾ ਹੈ।
ਅੰਤਰ ਤਨਕ ਤੋਰ ਮਮ ਬੈਸਾ।
ਤੇਰੀ ਅਤੇ ਮੇਰੀ ਉਮਰ ਦਾ ਬੜਾ ਫਰਕ ਹੈ, ਤੇਰੀ ਉਮਰ ਦਾ ਔਰ ਮੇਰੀ ਉਮਰ ਦਾ ਵੀ ਜਿਹੜਾ ਆ ਬਹੁਤ ਭਾਰੀ ਫਰਕ ਹੈ।
ਮੈਂ ਹੋ ਤੁਮਰੇ ਤਾਤੇ ਜੈਸਾ।
ਚਾਚਾ ਵੀ ਜਿਹੜਾ ਹੁੰਦਾ ਉਹ ਪਿਓ ਤੋਲੇ ਹੁੰਦਾ, ਪਿਓ ਦਾ ਭਰਾ ਜੋ ਹੈ, ਅਤੇ ਕੋਈ ਦੂਰ ਦਾ ਰਿਸ਼ਤਾ ਤਾਂ ਹੈ ਨਹੀਂ ਆਪਣਾ, ਅਤੇ ਮੈਂ ਤੇਰੇ ਪਿਤਾ ਵਾਂਗਰ ਹੀ ਹਾਂ, ਜੈਸੇ ਤੇਰੇ ਪਿਤਾ ਜੀ ਨੇ ਤੈਸੇ ਮੈਂ ਹਾਂ, ਮੇਰਾ ਵੀ ਇਹੋ ਜਿਹਾ ਹੀ ਰਿਸ਼ਤਾ ਹੈ।
ਦੋਹਰਾ ਜਬ ਵਿਦੇਸ ਉੱਠ ਕਰ ਚਲੇ, ਰੋਦਨ ਕਰਤ ਤਵ ਮਾਤ।
ਜਿਹੜੀ ਗੱਲ ਮੈਂ ਤੁਹਾਨੂੰ ਕਹਿਣੀ ਹੈ ਇਹਦੇ ਵਿੱਚ ਤੁਹਾਡੇ ਪਰਿਵਾਰ ਦਾ ਭਲਾ ਹੈ ਅਤੇ ਤੁਹਾਡਾ ਹਿਤੈਸ਼ੀ ਹੋਣ ਕਰਕੇ ਭਲੀ ਗੱਲ ਹੀ ਕਹਾਂਗਾ ਨਾ। ਅਤੇ ਜਦੋਂ ਤੁਸੀਂ ਉੱਠ ਕੇ ਵਿਦੇਸ਼ ਚਲੇ ਗਏ, ਸੁਲਤਾਨਪੁਰ ਚਲੇ ਗਏ, ਅਤੇ ਹੁਣ ਪਤਾ ਲੱਗਿਆ ਵੀ ਤੁਸੀਂ ਫਕੀਰ ਬਣ ਕੇ ਪ੍ਰਦੇਸ਼ ਦੀ ਯਾਤਰਾ ਲਈ ਨਿਕਲ ਚੱਲੇ ਹੋ, ਅਤੇ ਤੁਹਾਡੀ ਮਾਂ ਨੂੰ ਇੱਥੇ ਪਿੱਛੇ ਪਤਾ ਲੱਗਾ, ਇਕੱਲੀ ਨੂੰ ਮੈਂ ਬੈਠਿਆਂ ਵੇਖਦਾ ਵੀ ਉਹ ਨਿੱਤ ਤੁਹਾਨੂੰ ਚੇਤੇ ਕਰਕੇ ਅੱਖਾਂ 'ਚੋਂ ਅੱਥਰੂ ਵਹਾਉਂਦੀ, ਇਹ ਹੀ ਕਹਿੰਦੀ ਆ ਪਰਮੇਸ਼ੁਰ ਅਕਾਲ ਪੁਰਖ ਇੱਕੋ ਇੱਕ ਪੁੱਤਰ ਸੀ ਉਹਨੂੰ ਮੇਰੇ ਤੋਂ ਦੂਰ ਕਰ ਦਿੱਤਾ ਹੈ। ਨਿੱਤ ਤੁਹਾਡੀ ਮਾਂ ਤੁਹਾਡੇ ਵਿਯੋਗ ਦੇ ਵਿੱਚ ਰੁਦਨ ਕਰਦੀ ਹੈ, ਨਿੱਤ ਉਹਦੀਆਂ ਅੱਖਾਂ ਭਰ ਭਰ ਕੇ ਆਉਂਦੀਆਂ ਮੈਂ ਵੇਖਦਾ ਹਾਂ।
ਸੁੱਤ ਕੋ ਬਿਰਹਿ ਵਿਚਾਰ ਕੈ ਬਿਲਪਤ ਬਾਸੁਰ ਰਾਤ।
ਪੁੱਤਰ ਦਾ ਮੋਹ ਆਪਣੇ ਮਨ 'ਚ ਵਿਚਾਰ ਕੇ ਰਾਤ ਦਿਨ ਤੁਹਾਡੀ ਮਾਂ ਵਿਰਲਾਪ ਕਰਦੀ, ਦਿਨ ਰਾਤ ਉਹਦੇ ਅੰਦਰ ਵਿਰਲਾਪ ਚੱਲਦਾ ਰਹਿੰਦਾ। ਇੱਕ ਮਾਂ ਦੀ ਮਮਤਾ ਬੜੀ ਡਾਢੀ ਹੁੰਦੀ ਹੈ ਨਾਨਕ ਜੀ, ਇਹ ਤੁਸੀਂ ਚੰਗੀ ਤਰ੍ਹਾਂ ਜਾਣ ਸਕਦੇ ਹੋ ਕਿ ਇੱਕ ਮਾਂ ਦੀ ਮਮਤਾ ਬੜੀ ਡਾਢੀ ਹੁੰਦੀ ਹੈ ਅਤੇ ਰਾਤ ਦਿਨ ਉਹ ਤੁਹਾਡੇ ਵਿਛੋੜੇ ਵਿੱਚ ਵਿਰਲਾਪ ਕਰਦੀ ਹੈ, ਰਾਤ ਦਿਨ ਉਹਦੇ ਨੇਤਰਾਂ ਵਿੱਚੋਂ ਤੁਹਾਡੇ ਵਿਛੋੜੇ 'ਚ ਹੰਝੂ ਵਗਦੇ ਨੇ।
ਜੋ ਪਈ ਕਾਲੂ ਤੁਮੇ ਕੁਆਕ ਉਚਾਰੇ।
ਚਾਹੇ ਤੇਰੇ ਪਿਤਾ ਮਹਿਤਾ ਕਾਲੂ ਜੀ ਤੈਨੂੰ ਤੁਹਾਨੂੰ ਕਿਸੇ ਪ੍ਰਕਾਰ ਦੇ ਕੁਬਾਕ ਬੋਲਦੇ ਨੇ, ਮੰਨਦਾ ਹੈ ਮੈਂ ਕਿ ਉਹਨਾਂ ਦਾ ਸੁਭਾਅ ਕਠੋਰ ਹੈ ਅਤੇ ਕਠੋਰ ਸੁਭਾਅ ਕਰਕੇ ਉਹ ਕੌੜੇ ਬੋਲ ਵੀ ਬੋਲਦੇ ਨੇ।
ਚੇਤ ਨ ਕਰ ਚਿਤ ਦੇਹੋ ਵਿਸਾਰੇ।
ਤੁਹਾਡੇ ਪਿਤਾ ਜੀ ਨੇ ਤੁਹਾਨੂੰ ਕੋਈ ਕੁਬਾਕ ਕਹੇ ਵੀ ਨੇ ਅਤੇ ਉਹਦਾ ਫਲ ਆਪਣੀ ਮਾਂ ਨੂੰ ਤਾਂ ਨਾ ਨਾ ਦਿਓ, ਤੁਹਾਡੀ ਮਾਂ ਤਾਂ ਤੁਹਾਡੇ ਨਾਲ ਬੜਾ ਹਿੱਤ ਕਰਦੀ ਹੈ, ਜੇ ਪਿਤਾ ਨੇ ਕੁਬਾਕ ਕਹੇ ਨੇ ਤਾਂ ਉਹ ਆਪਣੇ ਹਿਰਦੇ 'ਚੋਂ ਵਿਸਾਰ ਦਿਓ। ਚਾਚਾ ਲਾਲੂ ਜੀ ਹੁਣੀ ਇਹ ਸੋਚ ਰਹੇ ਨੇ ਵੀ ਸ਼ਾਇਦ ਸਤਿਗੁਰੂ ਜੀ ਨੂੰ ਪਿਤਾ ਜੀ ਦੇ ਨਾਲ ਕੋਈ ਦੁਵੈਸ਼ ਹੈ ਵੀ ਉਹਨਾਂ ਨੇ ਕੁਬਾਕ ਕਹੇ ਨੇ ਅਤੇ ਇਸ ਕਰਕੇ ਇੱਥੇ ਆਉਣਾ ਨਹੀਂ ਚਾਹੁੰਦੇ, ਅਸਲ ਰੰਗ ਮਹਾਰਾਜ ਜੀ ਦੇ ਅੰਦਰ ਦਾ ਨਹੀਂ ਜਾਣਦੇ, ਇਸ ਕਰਕੇ ਕਹਿੰਦੇ ਜੇ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਕੋਈ ਕੁਵਾਕ ਕਹੇ ਨੇ ਤਾਂ ਉਹ ਆਪਣੇ ਹਿਰਦੇ 'ਚੋਂ ਤੁਸੀਂ ਵਿਸਾਰ ਦਿਓ, ਉਹਨਾਂ ਨੂੰ ਆਪਣੇ ਚਿੱਤ ਵਿੱਚੋਂ ਤੁਸੀਂ ਤਿਆਗ ਦਿਓ।
ਨਿਜ ਜਨਨੀ ਦਿਸ਼ ਦੇਖ ਦਇਆ ਕਰ।
ਦੇਖੋ ਆਪਣੀ ਮਾਂ ਵੱਲ, ਆਪਣੀ ਮਾਂ ਵੱਲ ਵੇਖ ਕੇ ਉਹਦੇ 'ਤੇ ਦਇਆ ਕਰੋ, ਉਹਦੇ 'ਤੇ ਤਰਸ ਕਰੋ, ਵੇਖੋ ਹੁਣ ਵੀ ਉਹਦੀ ਕੀ ਹਾਲਤ ਹੈ, ਅੱਖਾਂ ਉਹਦੀਆਂ ਭਰੀਆਂ ਹੋਈਆਂ, ਆਪਣੇ ਨੇਤਰਾਂ ਦੇ ਜਲ ਨਾਲ ਉਹਨੇ ਤੁਹਾਡੇ ਸਾਰੇ ਬਸਤਰ ਭਿਗੋ ਕੇ ਰੱਖ ਦਿੱਤੇ ਨੇ, ਅਤੇ ਵੇਖੋ ਆਪਣੀ ਮਾਂ ਦੀ ਦਸ਼ਾ ਵੱਲ ਵੇਖੋ, ਆਪਣੀ ਮਾਂ ਦੀ ਹਾਲਤ ਵੱਲ ਵੇਖੋ।
ਗਵਨੋ ਨਹਿ ਵਿਦੇਸ਼ ਰਹੋ ਨਿਜ ਘਰ।
ਇਸ ਕਰਕੇ ਹੁਣ ਮੇਰੀ ਤਾਂ ਇਹੀ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਹੁਣ ਕਿਤੇ ਦੂਰ ਜਾਣ ਦੀ ਗੱਲ ਨਾ ਕਰਿਆ ਜੇ, ਹੁਣ ਤੁਸੀਂ ਆਪਣੇ ਘਰ 'ਚ ਹੀ ਰਹੋ। ਤੁਹਾਡਾ ਸੋਹਣਾ ਮਹਿਲ ਹੈ, ਸੋਹਣਾ ਘਰ ਬਣਿਆ ਹੋਇਆ ਇੱਥੇ, ਤੁਹਾਡੇ ਬਿਨਾਂ ਹੋਰ ਕਿਹਨੇ ਉਸ ਘਰ ਦਾ ਰਖਵਾਲਾ ਬਣਨਾ? ਅਤੇ ਤੁਸੀਂ ਹੁਣ ਆਪਣੇ ਘਰ ਦੇ ਵਿੱਚ ਇੱਥੇ ਰਹਿ ਕੇ ਹੀ ਨਿਵਾਸ ਕਰੋ।
ਮਨ ਸਨੇਹ ਮੈਂ ਮਗਨ ਰਹੇ ਨਿਤ।
ਔਰ ਤੁਹਾਡੀ ਮਾਂ ਦਾ ਮਨ ਵੀ ਖੁਸ਼ ਹੋ ਜਾਏਗਾ, ਉਹਦਾ ਮਨ ਵੀ ਤੁਹਾਡੇ ਸਨੇਹ ਦੇ ਵਿੱਚ ਹਰ ਵੇਲੇ ਭਿੱਜਾ ਰਹੇਗਾ।
ਗਇਓ ਵਿਦੇਸ਼ ਹੁਤੋ ਮੁਝ ਇੱਕ ਸੁਤ।
ਨਹੀਂ ਤਾਂ ਜੇ ਤੁਸੀਂ ਚਲੇ ਜਾਂਦੇ ਹੋ, ਤੁਹਾਡੇ ਜਾਣ ਪਿੱਛੋਂ ਤੁਹਾਡੀ ਮਾਂ ਹਰ ਵੇਲੇ ਇਹੀ ਕਹਿੰਦੀ ਹੈ ਕਿ ਮੇਰਾ ਇੱਕੋ ਇੱਕ ਪੁੱਤਰ ਹੈ, ਉਹ ਵੀ ਵਿਦੇਸ਼ ਗਿਆ ਹੋਇਆ, ਦੂਰ ਗਿਆ ਹੋਇਆ, ਅਤੇ ਮੈਂ ਕਿਸ ਦੇ ਸਹਾਰੇ ਆਪਣਾ ਸਮਾਂ ਪਾਸ ਕਰਾਂ? ਇਸ ਤਰ੍ਹਾਂ ਤੁਹਾਡੇ ਮਾਤਾ ਜੀ ਬੈਠੇ ਤੁਹਾਡੇ ਵਿਯੋਗ ਦੇ ਵਿੱਚ ਵਿਰਲਾਪ ਕਰਦੇ ਹਨ।
ਯਾਂ ਤੇ ਕਰਤ ਬਿਲਾਪ ਕਲਾਪਾ।
ਹਰ ਵੇਲੇ ਮੈਂ ਇਹਨਾਂ ਨੂੰ ਕੁਰਲਾਉਂਦਾ ਵੇਖਦਾ, ਜਿਵੇਂ ਕੋਈ ਕੂੰਝ ਡਾਰ ਤੋਂ ਵਿਸਰੀ ਹੋਈ, ਵਿਛੜੀ ਹੋਈ ਕੁਰਲਾਉਂਦੀ ਹੈ ਨਾ, ਇੱਦਾਂ ਤੁਹਾਡੀ ਮਾਤਾ ਹਰ ਵੇਲੇ ਤੁਹਾਡੇ ਵਿਯੋਗ 'ਚ ਵਿਰਲਾਪ ਕਰਲਾਪ ਕਰਦੀ ਹੈ।
ਸੁੱਤ ਬਿਰਹਾ ਤੇ ਤਨ ਪਰ ਤਾਪਾ।
ਪੁੱਤਰ ਦੇ ਵਿਛੋੜੇ ਦਾ ਜਿਹੜਾ ਤਾਪ ਹੈ ਉਹ ਹਰ ਵੇਲੇ ਇਹਨਾਂ ਦੇ ਸਰੀਰ 'ਤੇ ਚੜ੍ਹਿਆ ਰਹਿੰਦਾ। ਵਿਛੋੜੇ ਦਾ ਵੀ ਤਾਪ ਹੁੰਦਾ ਨਾ, ਅਤੇ ਪੁੱਤਰ ਦੇ ਵਿਛੜਨ ਦਾ ਤਾਪ ਉਹ ਹਰ ਵੇਲੇ ਇਹਨਾਂ ਦੇ ਤਨ ਦੇ ਉੱਤੇ ਚੜ੍ਹਿਆ ਰਹਿੰਦਾ ਹੈ।
ਸੁਨਤ ਸਰੋਤ ਸਦਨੇ ਤੇ ਧਾਈ।
ਤੇ ਹੁਣ ਜਦੋਂ ਇਹਨਾਂ ਦੇ ਕੰਨੀ ਖਬਰ ਪਈ ਵੀ ਤੁਸੀਂ ਆਏ ਹੋ, ਤੇ ਸੁਣਦਿਆਂ ਸਾਰ, ਹਾਲਾਂਕਿ ਇਹਦੇ ਸਰੀਰ 'ਚ ਇੰਨੀ ਤਾਕਤ ਨਹੀਂ, ਤਾਣ ਨਹੀਂ, ਤੇ ਦੌੜ ਕੇ ਚਲੇ ਆਏ। ਵੇਖ ਪੈਰਾਂ ਵਿੱਚ ਇਹਨਾਂ ਨੇ ਜੋੜਾ ਤੱਕ ਨਹੀਂ ਪਾਇਆ, ਜੁੱਤੀ ਤੱਕ ਪੈਰਾਂ ਵਿੱਚ ਨਹੀਂ ਪਾਈ, ਤੇ ਤੁਹਾਨੂੰ ਮਿਲਣ ਵਾਸਤੇ ਵੀ ਮੇਰਾ ਪੁੱਤਰ ਆਇਆ, ਮੇਰਾ ਲਾਲ ਆਇਆ, ਤੁਹਾਨੂੰ ਮਿਲਣ ਵਾਸਤੇ ਵੇਖੋ ਕਿਵੇਂ ਦੌੜ ਕੇ ਆਏ ਹਨ।
ਬਦਨ ਬਿਲੋਕਤ ਹਿਤ ਦੌਰ ਤੇ ਆਈ।
ਵੇਖੋ ਕਿੱਡੇ ਹਿੱਤ ਨਾਲ ਆ ਕੇ ਤੁਹਾਡਾ ਚਿਹਰਾ ਵੇਖਿਆ, ਹਾਲੇ ਵੀ ਵੇਖੋ ਉਹਨਾਂ ਦੇ ਨੇਤਰਾਂ ਵਿੱਚ ਕਿਹੋ ਜਿਹਾ ਕਰੁਣਾ ਰਸ ਛਾਇਆ ਹੋਇਆ।
ਵੱਡੋ ਪ੍ਰਾਤ ਹੋ ਪਿਤ ਸਮ ਜਾਨੋ।
ਮੇਰਾ ਵੱਡਾ ਭਰਾ ਹੈ ਤੇਰਾ ਪਿਤਾ, ਤੁਹਾਡੇ ਜੋ ਪਿਤਾ ਜੀ ਨੇ ਮਹਿਤਾ ਜੀ, ਉਹ ਮੇਰੇ ਵੱਡੇ ਭਰਾ ਨੇ, ਅਤੇ ਮੈਂ ਆਪਣੇ ਵੱਡੇ ਭਰਾ ਨੂੰ ਆਪਣੇ ਪਿਤਾ ਤੁਲ ਕਰਕੇ ਜਾਣਦਾ। ਮੈਂ ਕਦੇ ਉਹਨਾਂ ਅੱਗੇ ਬੋਲਿਆ ਨਹੀਂ, ਹਾਲਾਂਕਿ ਭਾਵੇਂ ਉਹਨਾਂ ਦੀ ਵਧੀਕੀ ਵੀ ਹੋਵੇ, ਅਤੇ ਮੈਂ ਅੱਗੋਂ ਸਿਰ ਨੀਵਾਂ ਕਰਕੇ ਹੱਥ ਹੀ ਜੋੜ ਛੱਡਦਾ ਵੀ ਮੇਰਾ ਵੱਡਾ ਭਰਾ ਹੈ, ਅਤੇ ਵੱਡੇ ਭਰਾ ਨੂੰ ਮੈਂ ਆਪਣੇ ਨੂੰ ਪਿਤਾ ਤੁਲ ਕਰਕੇ ਜਾਣਦਾ ਹਾਂ, ਪਿਤਾ ਤੁਲ ਕਰਕੇ ਸਮਝਦਾ ਹਾਂ।
ਸਨਮੁਖ ਨੇ ਕਬ ਬਚਨ ਬਖਾਨੋ।
ਅੱਜ ਤੱਕ ਮੈਂ ਕਦੇ ਆਪਣੇ ਵੱਡੇ ਵੀਰ ਦੇ ਸਾਹਮਣੇ ਨਹੀਂ ਬੋਲਿਆ, ਕਦੇ ਕਿਸੇ ਪ੍ਰਕਾਰ ਦਾ ਕੋਈ ਕੁਵਾਕ ਆਪਣੇ ਵੱਡੇ ਵੀਰ ਨੂੰ ਨਹੀਂ ਸੁਣਾਇਆ। ਉਹ ਜੋ ਮਰਜ਼ੀ ਆਖੀ ਜਾਣ, ਅੱਗੋਂ ਮੈਂ ਸੁਣ ਕੇ ਸਤ ਬਚਨ ਕਰ ਛੱਡਦਾ, ਕਦੇ ਕੋਈ ਉਹਨਾਂ ਨੂੰ ਜਵਾਬ ਨਹੀਂ ਦਿੱਤਾ।
ਦੋਹਰਾ ਨਿਜ ਨਕੇਤ ਚਲੀਐ ਅਬੇ, ਰਹੋ ਨਾ ਜਾਓ ਵਿਦੇਸ।
ਉਹਨਾਂ ਨੂੰ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਕਿਉਂਕਿ ਉਹ ਵੱਡੇ ਨੇ, ਪਰ ਤੁਸੀਂ ਤਾਂ ਛੋਟੇ ਹੋ, ਮੇਰੇ ਬੱਚਿਆਂ ਤੁਲ ਹੋ, ਮੈਂ ਤੁਹਾਡੇ ਪਿਤਾ ਤੁਲ ਹਾਂ, ਤੁਹਾਨੂੰ ਤਾਂ ਕਹਿ ਸਕਦਾ ਨਾ। ਇਸ ਕਰਕੇ ਹੇ ਨਾਨਕ ਜੀ, ਤੁਸੀਂ ਹੁਣ ਆਪਣੇ ਘਰ ਚੱਲੋ, ਤੁਹਾਡਾ ਘਰ ਖਾਲੀ ਸੁੰਝਾਂ ਪਿਆ ਹੋਇਆ, ਆਪਣੇ ਘਰ 'ਚ ਨਿਵਾਸ ਕਰੋ, ਅਤੇ ਆਹ ਜੋ ਵਿਦੇਸ਼ ਜਾਣ ਦੀ ਜਾਂ ਦੂਰ ਜਾਣ ਦੀ ਗੱਲ ਜਿਹੜੀ ਆ ਇਹ ਤਿਆਗ ਦਿਓ।
ਮਾਤ ਪਿਤਾ ਸੁਖ ਦੀਜੀਏ, ਦੂਰ ਕਰੋ ਇਹ ਬੇਸ।
ਆਪਣੇ ਮਾਂ ਪਿਓ ਨੂੰ ਸੁੱਖ ਦਿਓ ਘਰ ਵਿੱਚ ਰਹਿ ਕੇ, ਅਤੇ ਆਹ ਜਿਹੜਾ ਵੇਸ ਤੁਸੀਂ ਸਰੀਰ 'ਤੇ ਧਾਰਨ ਕੀਤਾ ਹੋਇਆ ਇਹ ਤਿਆਗ ਦਿਓ। ਇਹ ਫਕੀਰਾਂ ਵਾਲਾ ਵੇਸ ਨਹੀਂ ਜੇ ਤੁਹਾਨੂੰ ਸੋਭਦਾ, ਤੁਸੀਂ ਗ੍ਰਿਸਤੀ ਹੋ, ਤੁਹਾਡੇ ਬੱਚੇ ਨੇ, ਮਾਂ ਬਾਪ ਹੈ, ਅਤੇ ਤੁਸੀਂ ਆਹ ਜਿਹੜਾ ਵੇਸ ਸਰੀਰ ਦੇ ਉੱਤੇ ਧਾਰਨ ਕੀਤਾ ਹੋਇਆ ਇਹ ਵੀ ਤਿਆਗ ਦਿਓ, ਔਰ ਆਪਣੇ ਘਰ ਵਿੱਚ ਰਹਿ ਕੇ ਮਾਤਾ ਪਿਤਾ ਨੂੰ ਸੁੱਖ ਦਿਓ।
ਜੋ ਪਈ ਗਿਆਨ ਸਾਨ ਸ਼੍ਰੀ ਨਾਨਕ ਬਾਣੀ।
ਅਤੇ ਮੇਰੇ ਸਾਹਿਬ ਨੇ ਚਾਚੇ ਲਾਲੂ ਦੇ ਬਚਨ ਸੁਣੇ, ਅਤੇ ਅੱਗੋਂ ਪਾਤਸ਼ਾਹ ਜੀ ਨੇ ਜਵਾਬ ਦਿੱਤਾ, ਇਹੋ ਜਿਹੇ ਬਚਨ ਕਹੇ, ਇਹੋ ਜਿਹੀ ਬਾਣੀ ਬੋਲੀ ਜਿਹੜੀ ਗਿਆਨ ਦੀ ਸਾਨ ਦੇ ਉੱਤੇ ਤਿੱਖੀ ਕੀਤੀ ਹੋਈ ਹੈ। ਗਿਆਨ ਦੀ ਸਾਨ ਤੇ ਤਿੱਖੀ ਕੀਤੀ ਹੋਈ ਬਾਣੀ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਆਨਨ ਭਨੇ ਅਨਕ ਗੁਣ ਖਾਨੀ,
ਜਿਨ੍ਹਾਂ ਚ ਅਤ ਦਾ ਗਿਆਨ ਹੀ ਗਿਆਨ ਭਰਿਆ ਹੋਇਆ, ਇਹੋ ਜਿਹੇ ਗਿਆਨਮਈ ਬੋਲ, ਗਿਆਨ ਜਨਕ ਬੋਲ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਮੁਖਾਰਬਿੰਦ ਚੋਂ ਬੋਲੇ, ਜਿਨ੍ਹਾਂ ਵਿੱਚ ਸਮਸਤ ਗੁਣ ਹਨ।
ਇੱਕ ਨਕੇਤ ਰੋਕਿਓ ਕਰ ਦਾਵਾ,
ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਚਾਚਾ ਜੀ ਅਸੀਂ ਇੱਕ ਘਰ ਇੱਕ ਨਕੇਤ ਦਾਵਾ ਕਰਕੇ ਉਹਨੂੰ ਪੱਕੇ ਤੌਰ 'ਤੇ ਰੋਕ ਲਿਆ ਹੈ। ਕੌਣ ਕਹਿੰਦਾ ਵੀ ਅਸੀਂ ਘਰ 'ਚ ਨਹੀਂ? ਮਹਾਰਾਜ ਕਹਿੰਦੇ ਅਸੀਂ ਤਾਂ ਆਪਣੇ ਉਸ ਘਰ ਦੇ ਵਿੱਚ ਟਿਕੇ ਹੋਏ ਹਾਂ, ਦਾਵਾ ਕਰਕੇ ਇੱਕ ਘਰ ਅਸੀਂ ਆਪਣਾ ਰੋਕ ਛੱਡਿਆ, ਇੱਕ ਘਰ ਅਸੀਂ ਆਪਣਾ ਬਣਾ ਛੱਡਿਆ ਹੈ।
ਜੈ ਤੇ ਕਬੇ ਨਾ ਹੋਤ ਚਲਾਵਾ,
ਇਹੋ ਜਿਹੇ ਘਰ ਦੇ ਵਿੱਚ ਅਸੀਂ ਆਪਣਾ ਆਸਣ ਲਾ ਲਿਆ, ਜਿਸ ਘਰ ਦੇ ਵਿੱਚੋਂ ਹੁਣ ਸਾਨੂੰ ਕਿਤੇ ਜਾਣਾ ਨਹੀਂ ਪਏਗਾ। ਇਹਨਾਂ ਘਰਾਂ ਵਿੱਚੋਂ ਤਾਂ ਜਾਣਾ ਪਏਗਾ, ਪਰ ਅਸੀਂ ਉਸ ਘਰ ਵਿੱਚ ਜਾ ਟਿਕੇ ਹਾਂ, ਜਿਸ ਘਰ ਵਿੱਚ ਟਿਕ ਕੇ ਮੁੜ ਕੇ ਉਸ ਘਰ 'ਚੋਂ ਵਿਦਾਇਗੀ ਨਹੀਂ ਹੁੰਦੀ, ਉਸ ਘਰ 'ਚੋਂ ਜਾਣਾ ਨਹੀਂ ਹੁੰਦਾ, ਉਸ ਘਰ ਦੇ ਵਿੱਚ ਅਸੀਂ ਦਾਵਾ ਕਰਕੇ ਟਿਕ ਗਏ ਹਾਂ।
ਕੂਰਨ ਕੇਤ ਔਰ ਸਭ ਜਾਣੇ,
ਉਸ ਘਰ ਵਿੱਚ ਟਿਕਿਆ ਹੋਇਆਂ ਨੂੰ ਆਹ ਜਿਹੜੇ ਘਰ ਨੇ ਝੂਠੇ ਪ੍ਰਤੀਤ ਹੁੰਦੇ ਨੇ। ਮੇਰੇ ਸਾਹਿਬ ਜੀ ਜੇ ਸੁਲਤਾਨਪੁਰ ਸਾਹਿਬ ਦੀਆਂ ਕਬਰਾਂ ਵਿੱਚ ਵੀ ਜਾ ਕੇ ਬੈਠੇ ਸੀ ਨਾ, ਅਤੇ ਉਹਨਾਂ ਆਖਿਆ ਜੀ ਤੁਸੀਂ ਇੱਥੇ ਮੜੀਆਂ 'ਚ ਕਬਰਾਂ ਵਿੱਚ ਕਿਉਂ ਬੈਠੇ? ਮਹਾਰਾਜ ਜੀ ਕਹਿੰਦੇ ਕਬਰਾਂ ਇਹ ਨਹੀਂ, ਉਹ ਜੋ ਸਾਹਮਣੇ ਵਸਦਾ ਨਗਰ ਤੁਹਾਨੂੰ ਦਿਸਦਾ ਉੱਥੋਂ ਚੱਲ ਕੇ ਸਭ ਨੇ ਇੱਥੇ ਹੀ ਆਉਣਾ ਨਾ। ਕਹਿੰਦੇ ਜੀ ਹਾਂ ਇੱਥੇ ਹੀ ਆਉਣਾ ਹੈ। ਅਤੇ ਮਹਾਰਾਜ ਜੀ ਕਹਿੰਦੇ ਜੀ ਉੱਥੋਂ ਇੱਥੇ ਹੀ ਚੱਲ ਕੇ ਆਉਣਾ ਮਰਨ ਤੋਂ ਬਾਅਦ, ਅਤੇ ਅਸੀਂ ਪਹਿਲਾਂ ਹੀ ਇੱਥੇ ਆਸਣ ਲਾ ਲਏ ਨੇ, ਅਸੀਂ ਪਹਿਲਾਂ ਹੀ ਇੱਥੇ ਆਪਣਾ ਚੌਂਕੜਾ ਲਾ ਲਿਆ ਵੀ ਤੁਹਾਨੂੰ ਨਾ ਖੇਚਲਾ ਕਰਨੀ ਪਏ। ਗਰੀਬਨ ਵਾਗ ਦਿਆਨਿਤ ਪਾਤਸ਼ਾਹ ਉੱਥੇ ਇੱਕ ਸੰਕੇਤ ਦੇਣਾ ਚਾਹੁੰਦੇ ਸਨ ਕਿ ਡੱਡਾ ਡੇਰਾ ਇਹੋ ਨਹੀਂ, ਆਹ ਜਿਹੜੇ ਡੇਰੇ ਤੂੰ ਬਣਾਈ ਬੈਠਾ ਨਾ ਵੀ ਆਹ ਮੇਰਾ ਹੈ। ਪਾਤਸ਼ਾਹ ਕਹਿੰਦੇ ਇਹ ਨਹੀਂ ਹਨ ਤੇਰੇ, ਇਹਨਾਂ ਡੇਰਿਆਂ ਤੋਂ ਰਹਿਤ ਇੱਕ ਐਸਾ ਡੇਰਾ ਹੈ ਜਿਸ ਡੇਰੇ ਵਿੱਚ ਟਿਕ ਜਾਣ ਨਾਲ ਮੁੜ ਕੇ ਦੁਨੀਆਂ ਦੇ ਜਿੰਨੇ ਡੇਰੇ ਨੇ, ਦੁਨੀਆਂ ਦੇ ਜਿਤਨੇ ਘਰ ਨੇ ਉਹ ਝੂਠੇ ਪ੍ਰਤੀਤ ਹੁੰਦੇ ਨੇ।
ਤਹਿ ਨਿਕੇਤ ਸੋ ਜਬ ਮਨ ਮਾਨੇ,
ਮਹਾਰਾਜ ਜੀ ਕਹਿੰਦੇ ਆ ਦੁਨੀਆਂ ਦੇ ਘਰ ਉਦੋਂ ਝੂਠੇ ਲੱਗਦੇ ਨੇ, ਉਦੋਂ ਇਹ ਝੂਠੇ ਜਾਣੇ ਜਾਂਦੇ ਨੇ ਜਦੋਂ ਉਸ ਘਰ ਦੇ ਨਾਲ ਮਨ ਮੰਨ ਜਾਏ, ਉਸ ਨਿੱਜ ਘਰ ਦੀ ਪ੍ਰਾਪਤੀ ਹੋ ਜਾਏ, ਨਿੱਜ ਘਰ ਦੇ ਵਿੱਚ ਸੁਰਤ ਟਿਕ ਜਾਏ, ਅਤੇ ਉਸ ਘਰ ਨਾਲ ਜਿਨ੍ਹਾਂ ਦਾ ਮਨ ਮੰਨ ਗਿਆ ਉਹਨਾਂ ਨੂੰ ਫਿਰ ਆਹ ਘਰ ਝੂਠੇ ਪ੍ਰਤੀਤ ਹੁੰਦੇ ਨੇ, ਝੂਠੇ ਹੀ ਭਾਸਦੇ ਹਨ।
ਬਿਨਸ ਜਾਏ ਇਹ ਕੂਰ ਪਸਾਰਾ,
ਆਹ ਜਿਹੜਾ ਪਸਾਰਾ ਹੈ ਇਹ ਬਿਨਸ ਜਾਣ ਵਾਲਾ ਹੈ, ਇਹ ਪਸਾਰਾ ਸਦਾ ਨਹੀਂ ਰਹਿਣ ਵਾਲਾ, ਇਹ ਕੂਰ ਦਾ ਪਸਾਰਾ, ਝੂਠ ਦਾ ਪਸਾਰਾ ਜੋ ਬਿਨਸ ਜਾਣ ਵਾਲਾ ਹੈ।
ਫਸੇ ਬਾਦ ਨਰ ਜਗ ਜੰਜਾਰਾ,
ਬਾਦ ਵਿਅਰਥ ਹੀ ਜਗਤ ਦੇ ਜੰਜਾਲਾਂ ਵਿੱਚ ਜੀਵ ਫਸੇ ਹੋਏ ਹਨ, ਬੇਅਰਥ ਹੀ ਇਹ ਜਗਤ ਦੇ ਜੰਜਾਲ ਨੇ ਨਾ, ਇਹਨਾਂ ਜੰਜਾਲਾਂ ਦੇ ਵਿੱਚ ਜੀਵ ਫਸੇ ਹੋਏ ਹਨ।
ਬੈਸ ਬਿਹਾਵੇ ਵਿਸਰੇ ਸਾਰੀ,
ਔਰ ਪਰਮੇਸ਼ਰ ਨੂੰ ਵਿਸਾਰ ਕੇ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਬਤੀਤ ਕਰ ਦਿੰਦੇ ਨੇ, ਆਪਣੇ ਉਸ ਘਰ ਦੀ ਸੋਝ ਹੀ ਨਹੀਂ ਹੁੰਦੀ, ਨੇ ਘਰੇ ਹੀ ਰਹਿੰਦੇ ਨੇ ਅਤੇ ਨਿਘਰੇ ਹੋ ਕੇ ਹੀ ਚਲੇ ਜਾਂਦੇ ਨੇ, ਉਹਨਾਂ ਨੂੰ ਘਰ ਮਿਲਦਾ ਹੀ ਨਹੀਂ ਨਾ ਇਸ ਲੋਕ ਵਿੱਚ ਅਤੇ ਨਾ ਪਰਲੋਕ ਵਿੱਚ, ਉਹ ਫਿਰ ਭਟਕਦੇ ਹੀ ਰਹਿੰਦੇ ਨੇ, ਭਰਮਦੇ ਹੀ ਰਹਿੰਦੇ ਨੇ, ਪਰਮੇਸ਼ਰ ਨੂੰ ਵਿਸਾਰ ਕੇ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਨੇ।
ਗਮ ਨੇ ਅੰਤ ਸਮੇਂ ਕਰ ਝਾਰੀ,
ਤੇ ਅੰਤ ਸਮੇਂ ਆਪਣੇ ਦੋਵੇਂ ਹੱਥ ਝਾੜ ਕੇ ਸਭ ਕੁਝ ਗਵਾ ਕੇ ਜ਼ਿੰਦਗੀ ਦੀ ਬਾਜ਼ੀ ਨੂੰ ਹਾਰ ਕੇ ਜਨਮ ਦੀ ਬਾਜ਼ੀ ਨੂੰ ਅਜਾਈ ਗਵਾ ਕੇ ਚਲੇ ਜਾਂਦੇ ਨੇ।
ਊਰ ਬਿਸੂਰੇ ਆਗੇ ਜਾਈ,
ਜਦੋਂ ਅੱਗੇ ਜਾਂਦੇ ਨੇ ਉੱਥੇ ਜਾ ਕੇ ਫਿਰ ਭੂਰ ਬਹੁਤ ਝੂਰਨਾ ਪੈਂਦਾ, ਫਿਰ ਉੱਥੇ ਕੇਵਲ ਮਨ ਦੇ ਵਿੱਚ ਝੂਰਦੇ ਹੀ ਨੇ, ਪਛਤਾਵਾ ਹੀ ਕਰਦੇ ਨੇ।
ਫਸੇ ਕੂਰ ਮੈਂ ਬੈਸ ਬਿਹਾਈ,
ਇਹ ਪਛਤਾਵਾ ਕਰਦੇ ਨੇ ਕਿ ਅਸੀਂ ਝੂਠ ਵਿੱਚ ਫਸ ਕੇ ਆਪਣੀ ਜ਼ਿੰਦਗੀ ਬਤੀਤ ਕਰ ਆਏ ਹਾਂ, ਕੌਡੀਆਂ ਦੇ ਪਾਪ ਨੇ ਕੀਮਤੀ ਦੁਰਲਭ ਜਨਮ ਨੂੰ ਅਜਾਈ ਅਤੇ ਨਿਸ਼ਫਲ ਗਵਾਏ ਆ, ਐਸਾ ਪਛਤਾਵਾ ਹੀ ਕੇਵਲ ਉਹਨਾਂ ਦੇ ਹਿਰਦੇ 'ਚ ਰਹਿ ਜਾਂਦਾ ਹੈ।
ਦੋਹਰਾ ਲਾਲੂ ਪਾਖੇ ਤਾਤ ਸੁਣ, ਆਈ ਐ ਤੁਝ ਮਾਤ।
ਸਤਿਗੁਰਾਂ ਦੇ ਬਚਨ ਸੁਣ ਕੇ ਚਾਚਾ ਲਾਲੂ ਜੀ ਫੇਰ ਬੋਲੇ, ਕਹਿਣ ਲੱਗੇ, ਹੇ ਪੁੱਤਰ ਜੀ ਸੁਣੋ, ਠੀਕ ਹੈ ਇਹ ਫਕੀਰਾਂ ਨੂੰ ਇਹ ਬਚਨ ਸੋਭਦੇ ਨੇ ਜੋ ਤੁਸੀਂ ਕਹਿ ਰਹੇ ਹੋ, ਪਰ ਵੇਖੋ ਆ ਤੁਹਾਡੀ ਮਾਂ ਆਈ ਹੈ। ਇਹ ਮੋਹ ਦੀਆਂ ਬੇੜੀਆਂ ਚਾਚਾ ਲਾਲੂ ਜੀ ਚਾਹੁੰਦੇ ਨੇ ਵੀ ਇਹਨਾਂ 'ਤੇ ਪੈ ਜਾਣ, ਅਤੇ ਗਰੀਬ ਨਵਾਜ਼ ਪਾਤਸ਼ਾਹ ਨੂੰ ਕਹਿੰਦੇ, ਵੇਖੋ ਤੁਹਾਡੀ ਮਾਤਾ ਆਈ ਹੈ।
ਬਹੁਤ ਦਿਵਸ ਕੀ ਦਰਸ ਕੋ ਅਭਿਲਾਖਾ ਅਧਕਾਤ।
ਜਿਹਦੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਬੜੇ ਦਿਨਾਂ ਦੀ ਅਭਿਲਾਖਾ ਸੀ ਕਿ ਤੁਹਾਡੇ ਦਰਸ਼ਨ ਹੋ ਜਾਣ, ਤੁਹਾਡਾ ਚਿਹਰਾ ਦਿਸ ਜਾਏ, ਅਤੇ ਬੜੀ ਤੀਬਰ ਇੱਛਾ ਸੀ ਇਹਨਾਂ ਦੇ ਮਨ ਵਿੱਚ ਤੁਹਾਡਾ ਚਿਹਰਾ ਵੇਖਣ ਦੀ।
ਚੋ ਪਈ ਹੋ ਚਾਚਾ ਕਾਲੂ ਪਿਤ ਤੁਮਰਾ।
ਮੈਂ ਤੁਹਾਡਾ ਚਾਚਾ ਹਾਂ, ਅਤੇ ਆਹ ਵੇਖੋ ਤੁਹਾਡੇ ਪਿਤਾ ਜੀ ਮਹਿਤਾ ਕਾਲੂ ਜੀ ਇਹ ਖਲੋਤੇ ਹਨ।
ਪ੍ਰੇਮ ਕਰਤ ਪਰਵਾਰ ਸਗਰਾ।
ਵੇਖੋ ਤੁਹਾਡੇ ਰਿਸ਼ਤੇ 'ਚ ਭਰਾ ਬੰਧੂ ਸੰਬੰਧੀ ਸਾਰੇ ਪਰਿਵਾਰ ਦੇ ਜੀ ਖਲੋਤੇ ਨੇ, ਅਤੇ ਸਾਰੇ ਤੁਹਾਡੇ ਨਾਲ ਕਿੰਨਾ ਪਿਆਰ ਕਰਦੇ ਨੇ। ਵੇਖੋ ਕਿੰਨਾ ਇਹਨਾਂ ਦੀਆਂ ਅੱਖਾਂ 'ਚ ਤੁਹਾਡੇ ਪ੍ਰਤੀ ਪਿਆਰ ਹੈ, ਸਭ ਤੁਹਾਡੇ ਨਾਲ ਪ੍ਰੇਮ ਕਰਦੇ ਨੇ, ਸਾਰਾ ਪਰਿਵਾਰ ਤੁਹਾਡਾ ਖੜਾ ਹੈ।
ਚਲੋ ਕੁਟੰਬ ਵਿਖੇ ਨਿਜ ਰਹੀ ਹੈ।
ਇਸ ਕਰਕੇ ਮੇਰੀ ਬੇਨਤੀ ਮੰਨੋ ਅਤੇ ਚਲੋ ਆਪਣੇ ਪਰਿਵਾਰ ਵਿੱਚ ਰਹੋ, ਚੱਲ ਕੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਸਾਰਿਆਂ ਨੂੰ ਸੁੱਖ ਦੇਵੋ।
ਆਨ ਜਾਨ ਕੋ ਨਾਮ ਨਾ ਕਹੀਏ।
ਪਰਿਵਾਰ ਵਿੱਚ ਰਹਿ ਕੇ, ਘਰ ਦੇ ਜੀਆਂ ਵਿੱਚ ਰਹਿ ਕੇ, ਅਤੇ ਆਉਣ ਜਾਣ ਦੀ ਗੱਲ ਹੀ ਨਹੀਂ ਕਰਨੀ, ਮੁੜ ਕੇ ਆਉਣ ਜਾਣ ਬਾਰੇ ਨਹੀਂ ਕਹਿਣਾ ਵੀ ਮੈਂ ਆ ਰਿਹਾ ਜਾਂ ਜਾ ਰਿਹਾ, ਆਉਣ ਜਾਣ ਦਾ ਤਾਂ ਨਾਂ ਨਹੀਂ ਲੈਣਾ। ਚਲੋ ਉੱਠ ਕੇ ਚਲੋ ਆਪਣੇ ਘਰ ਪਰਿਵਾਰ ਦੇ ਜੀਆਂ ਵਿੱਚ ਰਹੋ।
ਬਾਂਧਵ ਮੈਂ ਪਤਵੈ ਅਧਿਕਾਈ।
ਜੇ ਤੁਸੀਂ ਆਪਣੇ ਘਰ ਵਿੱਚ ਪਰਿਵਾਰ ਵਿੱਚ ਰਹੋਗੇ ਤਾਂ ਸਾਰੇ ਰਿਸ਼ਤੇਦਾਰਾਂ ਵਿੱਚ, ਸਾਰੀ ਬਰਾਦਰੀ ਵਿੱਚ, ਸਾਰੇ ਭਾਈਚਾਰੇ ਵਿੱਚ ਬੜਾ ਸੁਜਸ ਹੋਵੇਗਾ, ਤੁਹਾਡਾ ਬੜਾ ਨਾਮ ਹੋਵੇਗਾ ਕਿ ਨਾਨਕ ਜੀ ਬੜੇ ਲਾਇਕ ਪੁੱਤਰ ਹਨ।
ਲਖ ਹੈ ਲਾਇਕ ਕੋ ਸਭ ਭਾਈ।
ਸਾਰੇ ਭਰਾ ਸਾਰੇ ਸੰਬੰਧੀ ਤੁਹਾਨੂੰ ਲਾਇਕ ਜਾਣਗੇ, ਲਾਇਕ ਜਾਣਨਗੇ ਜੇ ਤੁਸੀਂ ਪਰਿਵਾਰ 'ਚ ਰਹੋਗੇ, ਘਰ ਵਿੱਚ ਰਹੋਗੇ, ਅਤੇ ਸਭ ਤੁਹਾਡਾ ਸਤਿਕਾਰ ਕਰਨਗੇ।
ਵੇਖ ਫਕੀਰੀ ਜੋ ਤੁਮ ਕੀਨੋ।
ਜੇ ਤੁਸੀਂ ਘਰ ਵਿੱਚ ਨਾ ਰਹੇ ਤਾਂ ਆਹ ਫਕੀਰੀ ਵੇਸ ਜਿਹੜਾ ਤੁਸੀਂ ਬਣਾਇਆ ਹੋਇਆ, ਆ ਫਕੀਰਾਂ ਵਾਲਾ ਬਾਣਾ ਜਿਹੜਾ ਸਰੀਰ 'ਤੇ ਤੁਸੀਂ ਧਾਰਨ ਕੀਤਾ ਹੋਇਆ,
ਸਭੇ ਸ਼ਰੀਕਨ ਇਓ ਮਨ ਚੀਨੋ।
ਫਿਰ ਉਹ ਜਿੰਨੇ ਸ਼ਰੀਕ ਨੇ, ਜਿੰਨੇ ਉਹ ਰਿਸ਼ਤੇਦਾਰ ਸੰਬੰਧੀ ਨੇ, ਉਹ ਫਿਰ ਇਸ ਤਰ੍ਹਾਂ ਕਹਿਣਗੇ, ਉਹ ਇਸ ਤਰ੍ਹਾਂ ਆਪਣੇ ਮਨ ਵਿੱਚ ਜਾਣਨਗੇ।
ਭਇਓ ਨਲਾਇਕ ਆਏ ਨਾ ਕਾਜਾ।
ਆਖਣਗੇ ਵੀ ਨਲਾਇਕ ਹੈ ਬੇਦੀਆਂ ਦਾ ਪੁੱਤਰ, ਇੱਦਾਂ ਸਾਡੇ ਸਾਰਿਆਂ ਦੇ ਨਾਂ ਨੂੰ ਬੱਜ ਲੱਗੇਗੀ। ਆਖਣਗੇ ਵੀ ਇਹ ਨਲਾਇਕ ਹੈ ਜਿਹੜਾ ਕਿਸੇ ਕੰਮ ਨਹੀਂ ਆਇਆ।
ਤਨ ਮੈਂ ਵੇਖ ਫਕੀਰੀ ਸਾਜਾ।
ਕੋਈ ਕੰਮ ਨਹੀਂ ਆਇਆ ਇਸ ਕਰਕੇ ਫਕੀਰ ਬਣ ਗਿਆ। ਇੱਦਾਂ ਲੋਕ ਗੱਲਾਂ ਕਰਨਗੇ ਵੀ ਇਹਨੂੰ ਕੋਈ ਕੰਮ ਆਇਆ ਨਹੀਂ, ਸਾਰੇ ਕੰਮ ਛੱਡ ਕੇ ਹੁਣ ਇਹ ਫਕੀਰ ਬਣ ਗਿਆ, ਤੈਨੂੰ ਨਲਾਇਕ ਕਹਿ ਕੇ ਸੱਦਿਆ ਕਰਨਗੇ।
ਚਲੋ ਬਸੋ ਨਿਜ ਬਾਂਧਵ ਮਾਹੀ।
ਇਸ ਕਰਕੇ ਮੇਰੀ ਇਹੀ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਸਾਡੇ ਨਾਲ ਚੱਲੋ, ਆਪਣੇ ਪਰਿਵਾਰ ਵਿੱਚ, ਘਰ ਜੀਆਂ ਵਿੱਚ ਰਹੋ, ਔਰ ਸਾਰੇ ਬਾਂਧਵਾਂ ਰਿਸ਼ਤੇਦਾਰਾਂ ਨੂੰ ਸੁੱਖ ਦਿਓ।
ਮਾਨੋ ਬਚ ਮਮ ਫੇਰੋ ਨਾਹੀ।
ਮੇਰਾ ਇਹ ਬਚਨ ਨਾਨਕ ਜੀ ਤੁਸੀਂ ਮੰਨੋ, ਇਸ ਬਚਨ ਨੂੰ ਨਾ ਫੇਰੋ। ਮੈਂ ਬਾਰ ਬਾਰ ਤੁਹਾਨੂੰ ਇਹੀ ਦੁਆਈ ਦਿੰਦਾ ਵੀ ਆਪਣੇ ਪਰਿਵਾਰ ਦੇ ਵਿੱਚ ਰਹੋ, ਆਪਣੇ ਘਰ ਦੇ ਵਿੱਚ ਰਹੋ। ਆਹ ਵੇਖੋ ਤੁਹਾਡੇ ਸਾਰੇ ਸੰਬੰਧੀ ਰਿਸ਼ਤੇਦਾਰ ਤੁਹਾਨੂੰ ਲੈਣ ਵਾਸਤੇ ਖੜ੍ਹੇ ਹੋਏ ਨੇ।
ਦੋਹਰਾ ਸ਼੍ਰੀ ਨਾਨਕ ਆਨਨ ਭਨੇ ਹੈ ਬਹੁ ਮਮ ਪਰਿਵਾਰ।
ਅੱਗੋਂ ਗਰੀਬ ਨਵਾਜ਼ ਦਇਆਨਿਧ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਮੁੱਖੋਂ ਬੋਲੇ, ਕੌਣ ਕਹਿੰਦਾ ਵੀ ਅਸੀਂ ਇਕੱਲੇ ਰਹਿੰਦੇ ਹਾਂ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਇਕੱਲੇ ਨਹੀਂ ਹਾਂ, ਸਾਡਾ ਵੀ ਬੜਾ ਵੱਡਾ ਪਰਿਵਾਰ ਹੈ ਅਤੇ ਸਾਡੇ ਉਸ ਵੱਡੇ ਪਰਿਵਾਰ ਦੇ ਵਿੱਚ ਹੀ ਅਸੀਂ ਹਰ ਵੇਲੇ ਮਿਲੇ ਰਹਿੰਦੇ ਹਾਂ, ਕੁਲੇ ਮਿਲੇ ਰਹਿੰਦੇ ਹਾਂ, ਬੜਾ ਵੱਡਾ ਪਰਿਵਾਰ ਹੈ ਸਾਡਾ। ਤੁਸੀਂ ਕਹਿੰਦੇ ਹੋ ਮੈਂ ਇਕੱਲਾ ਰਹਿ ਰਿਹਾ, ਫਕੀਰ ਬਣ ਗਿਆ, ਨਹੀਂ, ਮੇਰਾ ਤਾਂ ਬੜਾ ਵੱਡਾ ਪਰਿਵਾਰ ਹੈ, ਮੇਰੇ ਵੀ ਬੜੇ ਬਾਂਧਵ ਨੇ, ਰਿਸ਼ਤੇਦਾਰ ਨੇ, ਉਸ ਵੱਡੇ ਪਰਿਵਾਰ ਦੇ ਵਿੱਚ ਮੈਂ ਨਿਤ ਵਸਦਾ ਹਾਂ।
ਬਸੋ ਰੈਨ ਦਿਨ ਤਿਨੇ ਮੈਂ ਪਤ ਜੈ ਪਰਮ ਅਪਾਰ।
ਰਾਤ ਦਿਨ ਆਪਣੇ ਉਸੇ ਪਰਿਵਾਰ 'ਚ ਰਹਿੰਦਾ ਜਿਸ ਪਰਿਵਾਰ 'ਚ ਰਹਿ ਕੇ ਇੱਜ਼ਤ ਹੁੰਦੀ ਹੈ, ਜਿਸ ਪਰਿਵਾਰ 'ਚ ਰਹਿ ਕੇ ਪਤ ਹੁੰਦੀ ਹੈ। ਇਹ ਕਾਹਦੇ ਪਰਿਵਾਰ ਦੁਨੀਆਂ ਦੇ, ਜੇ ਇਹਨਾਂ ਵਿੱਚ ਨਾ ਰਹੋ ਤਾਂ ਆਖਣਗੇ ਜੀ ਨਲਾਇਕ ਹੈ। ਮਹਾਰਾਜ ਜੀ ਕਹਿੰਦੇ ਮੇਰਾ ਐਸਾ ਪਰਿਵਾਰ ਜਿਹਦੇ ਵਿੱਚ ਅਸੀਂ ਨਿੱਤ ਵਸਦੇ ਹਾਂ, ਉਹਦੇ 'ਚ ਰਹਿਣ ਨਾਲ ਹਰ ਵੇਲੇ ਇੱਜ਼ਤ ਹੁੰਦੀ ਹੈ, ਹਰ ਵੇਲੇ ਹੀ ਪਤ ਬਣਦੀ ਹੈ, ਲੋਕ ਪਰਲੋਕ ਵਿੱਚ ਪਤ ਬਣਦੀ ਹੈ।
ਜੋ ਪਈ ਪ੍ਰੇਮ ਪਿਤਾ ਬਰ ਸੁਮਤ ਸੁਮਾਤਾ।
ਸਾਹਿਬ ਜੀ ਹੁਣ ਦੱਸਣ ਲੱਗੇ ਵੀ ਮੇਰਾ ਪਰਿਵਾਰ ਕਿਹੜਾ ਹੈ, ਪੁੱਛਣ ਲੱਗੇ ਨਾ ਵੀ ਲਾਗੇ ਖੜੇ ਵੀ ਇਹੋ ਜਿਹਾ ਕਿਹੜਾ ਪਰਿਵਾਰ ਜਿਹਦੇ 'ਚ ਤੁਸੀਂ ਨਿੱਤ ਰਹਿੰਦੇ ਹੋ। ਅਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸੁਣੋ, ਪ੍ਰੇਮ ਪਰਮੇਸ਼ਰ ਦੇ ਚਰਨਾਂ ਨਾਲ ਕਰਨਾ, ਇਹ ਮੇਰਾ ਸ੍ਰੇਸ਼ਟ ਪਿਤਾ ਹੈ ਜੋ ਮੈਨੂੰ ਬੜਾ ਹੀ ਦੁਲਾਰਦਾ ਹੈ, ਹਰ ਵੇਲੇ ਮੈਨੂੰ ਆਪਣੀ ਗੋਦ 'ਚ ਹੀ ਰੱਖਦਾ ਹੈ। ਪਰਮੇਸ਼ਰ ਦਾ ਪ੍ਰੇਮ ਇਹ ਪਿਤਾ ਦੇ ਸਮਾਨ ਸ੍ਰੇਸ਼ਟ ਪਿਤਾ ਦੇ ਤੁੱਲ ਹੈ। ਔਰ ਜਿਹੜੀ ਸ੍ਰੇਸ਼ਟ ਮੱਤ ਹੈ, ਚੰਗੀ ਮੱਤ, ਗੁਰੂ ਦੀ ਮੱਤ, ਉਹ ਸ੍ਰੇਸ਼ਟ ਮੱਤ ਮੇਰੇ ਵਾਸਤੇ ਮਾਂ ਹੈ। ਜਿਵੇਂ ਮਾਂ ਲਾਡ ਲੜਾਉਂਦੀ ਹੈ ਨਾ, ਮਾਂ ਕਹਿੰਦੀ ਹੈ ਪੁੱਤਰ ਨੂੰ, ਬੱਚੇ ਨੂੰ ਸੁਚੇਤ ਕਰਕੇ, ਇਹ ਨਹੀਂ ਕੰਮ ਕਰਨਾ, ਇਹ ਤੇਰੇ ਭਲੇ ਦਾ ਨਹੀਂ। ਇੱਦਾਂ ਜਿਹੜੀ ਸ੍ਰੇਸ਼ਟ ਮੱਤ ਹੈ ਉਹ ਮਾਂ ਵਾਂਗੂ ਮੈਨੂੰ ਦੁਲਾਰਦੀ ਹੈ।
ਤਾਏ ਦੁਲਾਰੇ ਕਰ ਹਿਤ ਸ਼ਾਂਤਾ।
ਔਰ ਜਿਵੇਂ ਖਿਡਾਵੇ ਰੱਖੇ ਹੁੰਦੇ ਨੇ ਘਰਾਂ ਵਿੱਚ ਬੱਚਿਆਂ ਨੂੰ ਖਿਡਾਉਣ ਵਾਲੇ, ਅਤੇ ਕਹਿੰਦੇ ਜੋ ਮੈਨੂੰ ਖਿਡਾਉਣ ਵਾਲੀ ਤਾਏ ਦਾਈ ਹੈ ਨਾ, ਖਿਡਾਵੀ ਜਾਂ ਖਿਡਾਵਾ, ਉਹ ਹੈ ਸ਼ਾਂਤੀ। ਸ਼ਾਂਤੀ ਰੂਪੀ ਦਾਈ ਮੈਨੂੰ ਆਪਣੀ ਗੋਦ 'ਚ ਹਰ ਵੇਲੇ ਖਿਡਾਉਂਦੀ ਰਹਿੰਦੀ ਹੈ, ਉਹ ਮਾਨੋ ਮੇਰੇ ਵਾਸਤੇ ਮੇਰੇ ਪਿਤਾ ਨੇ ਖਿਡਾਵੇ ਦਾ ਇੰਤਜ਼ਾਮ ਕੀਤਾ ਹੋਇਆ।
ਪਇਓ ਸੰਤੋਖ ਭਲੋ ਸੋ ਦਾਇਆ।
ਅਤੇ ਕਹਿੰਦੇ ਸ਼ਾਂਤੀ ਰੂਪੀ ਦਾਈ ਮੈਨੂੰ ਆਪਣੀ ਗੋਦ 'ਚ ਖਿਡਾਉਂਦੀ ਹੈ, ਅਤੇ ਫਿਰ ਸੰਤੋਖ ਰੂਪੀ ਦਾਇਆ, ਦਾਇਆ ਕਹਿੰਦੇ ਨੇ ਖਿਡਾਵੇ ਨੂੰ, ਸੰਤੋਖ ਰੂਪੀ ਖਿਡਾਵਾ ਜਿਹੜਾ ਹੈ ਉਹ ਮੈਨੂੰ ਹਰ ਵੇਲੇ ਲਾਡ ਲੜਾਉਂਦਾ, ਉਹ ਮੈਨੂੰ ਖਿਡਾਉਂਦਾ ਹੈ, ਉਹ ਸਾਰਾ ਦਿਨ ਮੇਰੇ ਮਨ ਨੂੰ ਪਰਚਾ ਕੇ ਰੱਖਦਾ। ਖਾਲਸਾ ਜੀ, ਜਿਵੇਂ ਕੋਈ ਖਿਡਾਵਾ ਬੱਚੇ ਨੂੰ ਖਿਡਾਉਂਦਾ, ਉਸ ਖੇਡ 'ਚ ਪਰਚਾ ਕੇ ਰੱਖਦਾ, ਉਹਨੂੰ ਕੋਈ ਹੋਰ ਇੱਛਾ ਨਹੀਂ ਜਾਗਦੀ। ਮਹਾਰਾਜ ਜੀ ਕਹਿੰਦੇ ਸੰਤੋਖ ਰੂਪੀ ਖਿਡਾਵਾ ਮੈਨੂੰ ਹਰ ਵੇਲੇ ਖਿਡਾਉਂਦਾ, ਕਦੇ ਕਿਸੇ ਪਦਾਰਥ ਦੀ ਇੱਛਾ ਆਉਂਦੀ ਨਹੀਂ ਮਨ ਵਿੱਚ। ਜਦੋਂ ਸੰਤੋਖ ਜੋ ਹੈ, ਜਿੱਥੇ ਸੰਤੋਖ ਹੈ ਉੱਥੇ ਪਦਾਰਥਾਂ ਦੀ ਚਾਹਨਾ ਨਹੀਂ ਰਹਿੰਦੀ, ਉੱਥੇ ਪਦਾਰਥਾਂ ਦੀ ਇੱਛਾ ਨਹੀਂ ਰਹਿੰਦੀ। ਇਸ ਕਰਕੇ ਕਹਿੰਦੇ ਸੰਤੋਖ ਰੂਪੀ ਦਾਇਆ ਜੋ ਹਰ ਵੇਲੇ ਸਾਨੂੰ ਆਪਣੀ ਗੋਦ ਵਿੱਚ ਖਿਡਾਉਂਦਾ ਹੈ।
ਨਿਸਬਾਸਰ ਲੈ ਅੰਕ ਖਿਲਾਇਆ।
ਰਾਤ ਦਿਨ ਸਾਨੂੰ ਆਪਣੀ ਗੋਦ ਵਿੱਚ ਹੀ ਖਿਡਾਉਂਦਾ ਹੈ।
ਖਿਮਾ ਪਗਨ ਬੈਰਾਗ ਸੁਪਾਈ।
ਮਹਾਰਾਜ ਜੀ ਕਹਿੰਦੇ ਖਿਮਾ ਕਰ ਦੇਣਾ, ਕਿਸੇ ਦਾ ਔਗਣ ਵੇਖ ਕੇ, ਕਿਸੇ ਦੀ ਬੁਰਿਆਈ ਵੇਖ ਕੇ ਉਹ ਵਧੀਕੀ ਕਰ ਜੇ ਸਾਡੇ ਨਾਲ, ਉਹਨੂੰ ਖਿਮਾ ਕਰ ਦੇਣਾ, ਉਹ ਖਿਮਾ ਮੇਰੀ ਭੈਣ ਹੈ। ਭਗਨ ਕਹਿੰਦੇ ਨੇ ਭੈਣ ਨੂੰ, ਕਹਿੰਦੇ ਖਿਮਾ ਇਹ ਮੇਰੇ ਵਾਸਤੇ ਭੈਣ ਹੈ। ਵੈਰਾਗ ਸੋ ਭਾਈ, ਔਰ ਜੋ ਵੈਰਾਗ ਹੈ ਇਹ ਮੇਰਾ ਸੱਕਾ ਭਰਾ ਹੈ ਜਿਹੜਾ ਹਰ ਵੇਲੇ ਮੇਰੇ ਨਾਲ ਰਹਿੰਦਾ ਹੈ, ਇਹ ਮੇਰਾ ਸ੍ਰੇਸ਼ਟ ਭਾਈ ਹੈ ਜੋ ਹਰ ਵੇਲੇ ਮੇਰੇ ਨਾਲ ਰਹਿੰਦਾ ਹੈ। ਖਾਲਸਾ ਜੀ, ਇਹ ਸ਼ੁਭ ਗੁਣਾਂ ਦਾ ਪਰਿਵਾਰ ਹੈ ਇੱਕ ਫਕੀਰ ਦਾ। ਕੋਈ ਕਹਿੰਦਾ ਨਾ ਜੀ ਫਕੀਰ ਦਾ ਕਿਹੜਾ ਕੋਈ ਪਰਿਵਾਰ ਹੈ, ਨਾ ਇਹਦੀ ਘਰਵਾਲੀ, ਨਾ ਇਹਦਾ ਪਿਤਾ, ਨਾ ਇਹਦੀ ਮਾਂ, ਨਾ ਭਰਾ। ਮਹਾਰਾਜ ਜੀ ਕਹਿੰਦੇ ਨਹੀਂ, ਇੱਕ ਫਕੀਰ ਦਾ ਵੀ ਬੜਾ ਵੱਡਾ ਪਰਿਵਾਰ ਹੁੰਦਾ, ਉਹਦੇ ਪਰਿਵਾਰ ਵਿੱਚ ਆਹ ਗੁਣ ਹੁੰਦੇ ਨੇ। ਕਹਿੰਦੇ ਫਿਰ ਉਹਦਾ ਭਰਾ ਹੈ ਵੈਰਾਗ। ਪਾਤਸ਼ਾਹ ਕਹਿੰਦੇ ਮੇਰਾ ਭਾਈ ਹੈ ਵੈਰਾਗ। ਵੈਰਾਗ ਤੋਂ ਬਿਨਾਂ ਪਰਮੇਸ਼ਰ ਪ੍ਰਭੂ ਅਕਾਲ ਪੁਰਖ ਦੇ ਦਰਸ਼ਨਾਂ ਦੀ ਸਿੱਖ ਨਹੀਂ ਜਾਗਦੀ। ਪ੍ਰਭੂ ਦਰਸ਼ਨਾਂ ਦੀ ਸਿੱਖ ਜਾਗੇਗੀ ਤਾਂ ਹਿਰਦੇ ਦਾ ਵੈਰਾਗ ਉਸ ਸਿੱਖ ਨੂੰ ਪੈਦਾ ਕਰੇਗਾ। ਖਾਲਸਾ ਜੀ, ਵੈਰਾਗ ਨੇ ਮਹਾਤਮਾ ਬੁੱਧ ਨੂੰ ਬੋਧ ਤੱਕ ਪਹੁੰਚਾਇਆ, ਗਿਆਨ ਤੱਕ ਪਹੁੰਚਾਇਆ। ਵੈਰਾਗ ਉਪਜਾਇਆ ਸੀ ਜਦੋਂ ਰੱਥ 'ਤੇ ਸਵਾਰ ਹੋ ਕੇ ਨਿਕਲੇ, ਕੀ ਵੇਖਦੇ ਨੇ ਕਿ ਉੜਿਆ ਹੋਇਆ ਇੱਕ ਬਜ਼ੁਰਗ, ਲੱਕ ਟੇਢੀ ਹੋਈ, ਹੱਥ 'ਚ ਖੂੰਡੀ ਦਾ ਸਹਾਰਾ ਲੈ ਕੇ, ਝੁਰੜੀਆਂ ਸਰੀਰ 'ਤੇ ਮੁੱਖ 'ਤੇ ਪਈਆਂ ਹੋਈਆਂ, ਸਹਿਜੇ ਸਹਿਜੇ ਕਦਮ ਪੁੱਟਦਾ ਅਤੇ ਮਹਾਤਮਾ ਬੁੱਧ ਨੇ ਪਹਿਲੀ ਵਾਰ ਵੇਖਿਆ ਸੀ ਐਸਾ ਬਜ਼ੁਰਗ ਰਾਜ ਮਹੱਲਾਂ 'ਚ ਜੋ ਰਿਹਾ ਸੀ। ਇਹ ਕੌਣ ਹੈ? ਕਹਿੰਦੇ ਵੀ ਮਨੁੱਖ ਹੈ। ਮਨੁੱਖ ਇਹੋ ਜਿਹੇ ਵੀ ਹੁੰਦੇ ਨੇ? ਕਹਿੰਦੇ ਹਾਂ, ਹਰ ਇੱਕ ਮਨੁੱਖ ਦੀ ਆਖਰੀ ਦਸ਼ਾ ਐਸੀ। ਉਸ ਬਜ਼ੁਰਗ ਨੂੰ ਵੇਖ ਕੇ ਮਨ ਵੈਰਾਗੀ ਹੋ ਗਿਆ। ਉਸੇ ਵੇਲੇ ਆਖਿਆ ਸਾਰਥੀ ਨੂੰ, ਰੱਥ ਪਿੱਛੇ ਲੈ ਚੱਲ, ਮੈਂ ਹੋਰ ਅੱਗੇ ਨਹੀਂ ਜਾ ਸਕਦਾ। ਕੁਝ ਦਿਨਾਂ ਬਾਅਦ ਫਿਰ ਰੱਥ 'ਤੇ ਸਵਾਰ ਹੋ ਕੇ ਨਿਕਲਿਆ, ਕੀ ਵੇਖਦਾ? ਇੱਕ ਰੋਗੀ ਹੈ। ਰੋਗ ਕਰਕੇ, ਪੀੜਾ ਕਰਕੇ, ਵਿਆਪਕ ਦੁੱਖ ਨਾਲ ਕੁਰਲਾ ਰਿਹਾ, ਇਹ ਕੌਣ ਹੈ? ਕਹਿੰਦੇ ਵੀ ਇਨਸਾਨ ਹੈ, ਇਹਨੂੰ ਰੋਗ ਦਾ ਦੁੱਖ ਲੱਗਾ ਹੋਇਆ। ਰੋਗ ਕਰਕੇ ਪੀੜਤ ਹੈ, ਐਸੇ ਰੋਗ ਕਰਕੇ ਹਜ਼ਾਰਾਂ ਹੀ ਮਨੁੱਖ ਪੀੜਤ ਨੇ। ਉਸੇ ਵੇਲੇ ਫਿਰ ਰੱਥ ਪਿੱਛੇ ਮੁੜਾ ਲਈ। ਤੀਸਰੇ ਦਿਨ ਫਿਰ ਰੱਥ ਲੈ ਕੇ ਨਿਕਲਿਆ ਅਤੇ ਵੇਖਿਆ ਇੱਕ ਮੁਰਦਾ। ਇਹ ਕੌਣ? ਕਹਿੰਦੇ ਆਖਰੀ ਇਹੀ ਵੀ ਇੱਕ ਮਨੁੱਖ ਦੀ ਹਸਤੀ ਹੈ। ਇੱਕ ਦਿਨ ਇਹੋ ਜਿਹੀ ਹਾਲਤ ਨੂੰ ਹਰ ਇੱਕ ਮਨੁੱਖ ਨੇ ਪ੍ਰਾਪਤ ਹੋਣਾ ਹੈ। ਬਸ ਉਸ ਦਿਨ ਪੂਰਨ ਵੈਰਾਗ ਹੋ ਗਿਆ। ਹਜ਼ਾਰਾਂ ਬਜ਼ੁਰਗਾਂ ਨੂੰ ਅਸੀਂ ਨਿੱਤ ਵੇਖਦੇ ਹਾਂ, ਕਦੇ ਸਾਡੇ ਹਿਰਦੇ 'ਚ ਵੈਰਾਗ ਨਹੀਂ ਉਪਜਿਆ। ਹਜ਼ਾਰਾਂ ਰੋਗੀ ਅਸੀਂ ਨਿੱਤ ਵੇਖਦੇ ਹਾਂ, ਹਿਰਦਾ ਕਦੇ ਵੈਰਾਗ ਨਾਲ ਨਹੀਂ ਭਰਿਆ। ਸੈਂਕੜੇ ਮੋਤਾਂ ਇਹਨਾਂ ਨੇਤਰਾਂ ਨਾਲ ਵੇਖ ਲਈਆਂ, ਫਿਰ ਵੀ ਹਿਰਦੇ 'ਚ ਵੈਰਾਗ ਨਹੀਂ ਉਪਜਿਆ। ਮਹਾਤਮਾ ਬੁੱਧ ਜੈਸੇ ਕਿਸੇ ਬਿਰਲੇ ਦਾ ਇਹੋ ਜਿਹਾ ਕੋਮਲ ਹਿਰਦਾ ਹੈ, ਜਿਸ ਨੇ ਕੇਵਲ ਇਹ ਤਿੰਨ ਚੀਜ਼ਾਂ ਵੇਖੀਆਂ ਅਤੇ ਉਸੇ ਵਕਤ ਵੈਰਾਗੀ ਹੋ ਗਏ। ਉਸ ਵੈਰਾਗ ਦਾ ਕਿਤਨਾ ਜ਼ਿਆਦਾ ਭਾਰੀ ਸਾਡੇ ਜੀਵਨ ਦੇ ਵਿੱਚ ਸਹਿਯੋਗ ਹੈ। ਮਹਾਰਾਜ ਜੀ ਕਹਿੰਦੇ ਜਿਵੇਂ ਇੱਕ ਸੱਕੇ ਭਰਾ ਦਾ ਸਹਿਯੋਗ ਹੁੰਦਾ। ਵੈਰਾਗ ਸੱਕੇ ਭਾਈ ਦੇ ਤੁਲ ਹਰ ਵੇਲੇ ਨਾਲ ਰਹਿੰਦਾ। ਕਦੇ ਕਿਸੇ ਪਦਾਰਥ ਪ੍ਰਤੀ ਇੱਛਾ ਜਾਗ ਪਏ, ਉਸੇ ਵੇਲੇ ਇੱਕ ਵੈਰਾਗ ਹੀ ਨਾਲ ਖਲੋਤਾ, ਉਹ ਜਣਾ ਦਿੰਦਾ ਵੀ ਇਹ ਪਦਾਰਥਾਂ ਪਿੱਛੇ ਕਿਉਂ ਆਪਣੀ ਸੁਰਤੀ ਖਚਤ ਕਰ ਰਿਹਾ, ਇਹ ਤਾਂ ਕੁਝ ਵੀ ਨਹੀਂ, ਇਹ ਤਾਂ ਨਾਸ਼ਵਾਨ ਹੈ, ਇਹ ਤਾਂ ਬਿਰਸ ਜਾਣ ਵਾਲਾ ਹੈ। ਅਤੇ ਕਹਿੰਦੇ ਉਹ ਸੱਕੇ ਭਰਾ ਦੇ ਤੁਲ ਵੈਰਾਗ ਇਸ ਜੀਵ ਦੇ ਨਾਲ ਲਿਭਦਾ। ਇਸ ਕਰਕੇ ਕਹਿੰਦੇ ਵੈਰਾਗ ਸਾਡਾ ਸ੍ਰੇਸ਼ਟ ਭਾਈ ਹੈ।
ਸਤ ਚਾਚਾ ਹਿਰਦੇ ਹਿਤ ਲਾਈ।
ਪਾਤਸ਼ਾਹ ਜੀ ਕਹਿਣ ਲੱਗੇ ਵੀ ਜਿਹੜਾ ਸੱਚ ਹੈ ਨਾ, ਸੱਚ ਉਹ ਸਾਡਾ ਚਾਚਾ ਹੈ। ਸਤ ਚਾਚਾ ਹਿਰਦਾ ਹਿਤ ਲਾਈ, ਜਿਹੜਾ ਸਾਨੂੰ ਰੋਜ਼ ਛਾਤੀ ਨਾਲ ਲਾ ਕੇ ਦੁਲਾਰਦਾ ਹੈ, ਸੱਚ ਉਹ ਚਾਚਾ ਹੈ, ਜਿਹੜਾ ਰਿਤ ਸਾਨੂੰ ਹਿਰਦੇ ਨਾਲ ਲਾ ਕੇ, ਛਾਤੀ ਨਾਲ ਲਾ ਕੇ ਹਿੱਤ ਕਰਦਾ।
ਗਿਆਨ ਸਪੂਤ ਉਪਜ ਸੁਖ ਪਾਇਆ।
ਗਿਆਨ ਰੂਪੀ ਪੁੱਤਰ ਸਾਡੇ ਘਰ ਪੈਦਾ ਹੋਇਆ, ਜਿਸ ਦੇ ਉਪਜਦਿਆਂ ਸਾਨੂੰ ਸੁਖ ਦੀ ਪ੍ਰਾਪਤੀ ਹੋਈ ਹੈ।
ਸਭ ਬਾਦਵ ਮੈਂ ਨਾਮ ਵਧਾਇਆ।
ਗਿਆਨ ਰੂਪੀ ਪੁੱਤਰ ਨੇ ਸਾਡੇ ਘਰ ਜਨਮ ਲੈ ਕੇ ਮੇਰਾ ਸਾਰੇ ਸੰਬੰਧੀਆਂ ਵਿੱਚ, ਆਹ ਜਿਹੜੇ ਉੱਪਰ ਸੰਬੰਧੀ ਦੱਸੇ ਨੇ, ਇਹਨਾਂ ਵਿੱਚ ਮੇਰਾ ਨਾਮ ਵਧਾ ਦਿੱਤਾ। ਜਦੋਂ ਚੰਗਾ ਪੁੱਤਰ ਘਰ 'ਚ ਲਾਇਕ ਪੁੱਤਰ ਜੰਮ ਪਏ ਤਾਂ ਫਿਰ ਉਹ ਆਪਣੇ ਪਿਤਾ ਦਾ ਨਾਮ ਉਜਾਗਰ ਕਰ ਦਿੰਦਾ। ਕਹਿੰਦੇ ਗਿਆਨ ਰੂਪੀ ਪੁੱਤਰ ਸਾਡੇ ਘਰ ਉਪਜਿਆ, ਜਿਸ ਦੇ ਉਪਜਿਆਂ ਸਾਰੇ ਬਾਂਧਵਾਂ 'ਚ, ਸਾਰੇ ਰਿਸ਼ਤੇਦਾਰਾਂ ਵਿੱਚ ਉਹਨੇ ਸਾਡਾ ਨਾਮ ਵਧਾ ਦਿੱਤਾ ਹੈ।
ਤੈਂ ਕੋ ਸੁਤ ਵਿਗਿਆਨ ਪ੍ਰਕਾਸ਼ਾ।
ਮਹਾਰਾਜ ਜੀ ਕਹਿੰਦੇ ਉਸ ਗਿਆਨ ਦੇ ਘਰ ਵੀ ਅੱਗੇ ਸਾਡਾ ਇੱਕ ਪੋਤਰਾ ਜੰਮਿਆ ਜਿਹਦਾ ਨਾਮ ਵਿਗਿਆਨ ਹੈ, ਵਿਸ਼ੇਸ਼ ਗਿਆਨ। ਇੱਕ ਤਾਂ ਇਕੱਲਾ ਗਿਆਨ ਹੈ, ਫਿਰ ਉਸ ਗਿਆਨ ਦੇ ਵਿੱਚੋਂ ਅੱਗੇ ਵਿਗਿਆਨ ਨੇ ਪ੍ਰਕਾਸ਼ਣਾ ਕੀਤਾ।
ਜਿਨ ਦਾਰਦ ਅਗਿਆਨ ਵਿਨਾਸ਼ਾ।
ਦਲਿੱਦਰ ਰੂਪੀ ਅਗਿਆਨਤਾ ਦਾ ਵਿਨਾਸ਼ ਕਰ ਦਿੱਤਾ ਹੈ। ਦਲਿੱਦਰ ਰੂਪੀ ਅਗਿਆਨਤਾ ਦਾ ਵਿਨਾਸ਼ ਕਰ ਦਿੱਤਾ ਜਦੋਂ ਵਿਗਿਆਨ ਦਾ ਪ੍ਰਕਾਸ਼ ਹੋਇਆ।
ਇਹ ਪਰਵਾਰ ਸਰਸ ਸੁਖ ਰਾਸੂ।
ਤੇ ਹੁਣ ਕੋਈ ਆਖੇ ਵੀ ਇਸਤਰੀ ਤਾਂ ਦੱਸੀ ਨੀ ਜਿਹਦੇ ਤੋਂ ਪੁੱਤਰ ਨੇ ਜਨਮ ਲਿਆ, ਤੇ ਮਹਾਰਾਜ ਜੀ ਕਹਿੰਦੇ ਕਰਨੀ ਕਾਮਣ ਕਰ ਮਨ ਲੈ। ਜਿਹੜੀ ਸ੍ਰੇਸ਼ਟ ਕਰਨੀ ਕਰਨੀ ਆ ਮਨ ਨੇ, ਚੰਗੇ ਕਰਮਾਂ 'ਚ ਪ੍ਰਵਿਰਤ ਹੋਣਾ, ਉਹੀ ਮੇਰੀ ਕਾਮਣੀ ਹੈ। ਤੇ ਮਹਾਰਾਜ ਜੀ ਕਹਿੰਦੇ ਇਹੋ ਜਿਹਾ ਪਰਿਵਾਰ, ਇਹੋ ਜਿਹਾ ਸੁੱਖ ਦੇਣ ਵਾਲਾ ਪਰਿਵਾਰ ਉਹ ਸਾਨੂੰ ਪ੍ਰਾਪਤ ਹੋਇਆ ਜੋ ਬਹੁਤ ਵਧੀਕ ਸੁੱਖ ਦੇਣ ਵਾਲਾ ਹੈ।
ਜਿਸ ਮੈਂ ਹੋ ਨਿਤ ਕਰਤ ਬਿਲਾਸੂ,
ਇਹੋ ਜਿਹੇ ਪਰਿਵਾਰ ਵਿੱਚ ਅਸੀਂ ਨਿਤ ਹੀ ਬਿਲਾਸ ਕਰਦੇ ਹਾਂ, ਨਿਤ ਹੀ ਇਹੋ ਜਿਹੇ ਪਰਿਵਾਰ ਵਿੱਚ ਰਹਿੰਦੇ ਹਾਂ, ਰਾਤ ਦਿਨ ਇਸੇ ਪਰਿਵਾਰ ਵਿੱਚ ਹੀ ਮਿਲੇ ਰਹਿੰਦੇ ਹਾਂ।
ਦੋਹਰਾ ਇਸ ਕੁਟੰਬ ਕੋ ਛੋੜ ਜੇ, ਅਨਤ ਬਸੈ ਅਨਜਾਨ।
ਇਹੋ ਜਿਹਾ ਕੁਟੰਬ ਛੱਡ ਕੇ, ਇਹੋ ਜਿਹਾ ਪਰਿਵਾਰ ਛੱਡ ਕੇ ਜਿਹੜਾ ਕੋਈ ਅਣਜਾਣ ਹੋਰ ਪਾਸੇ ਵੱਸਣ ਦੀ ਇੱਛਾ ਰੱਖੇ, ਏਡਾ ਸੁੰਦਰ ਪਰਿਵਾਰ ਛੱਡ ਕੇ, ਵਿਰਾਗ ਜਿਹਾ ਭਰਾ ਛੱਡ ਕੇ, ਖਿਮਾ ਜਿਹੀ ਭੈਣ ਛੱਡ ਕੇ, ਅਤੇ ਪ੍ਰੇਮ ਜਿਹਾ ਪਿਤਾ ਅਤੇ ਸੁਮਤ ਜਿਹੀ ਮਾਂ ਛੱਡ ਕੇ, ਇਹੋ ਜਿਹੇ ਪਰਿਵਾਰ ਨੂੰ ਤਿਆਗ ਕੇ ਜੇ ਕੋਈ ਹੋਰ ਥਾਂ 'ਤੇ ਵੱਸਣਾ ਚਾਹੇ ਉਹ ਤਾਂ ਬੜਾ ਵੱਡਾ ਅਣਜਾਣ ਹੀ ਹੋਵੇਗਾ ਨਾ, ਉਹ ਤਾਂ ਨਾ ਸਮਝ ਹੀ ਹੋਵੇਗਾ।
ਪਤ ਸਦੀਵ ਆ ਗਏ ਇਆ, ਜਿਸ ਤੇ ਹੋਏ ਨਹਾਨ।
ਮਹਾਰਾਜ ਜੀ ਕਹਿੰਦੇ ਫਿਰ ਉਹਦੀ ਪਤ ਥੋੜ੍ਹੀ ਹੋਵੇਗੀ, ਉਹਦੀ ਤਾਂ ਪਤ ਨਸ਼ਟ ਹੀ ਹੋਵੇਗੀ ਨਾ, ਉਹਦੀ ਤਾਂ ਪਤ ਨਾਸ਼ ਹੀ ਹੁੰਦੀ ਹੈ। ਅਤੇ ਜਿਹੜਾ ਇਹੋ ਜਿਹੇ ਪਰਿਵਾਰ 'ਚ ਨਿੱਤ ਰਹੇਗਾ ਉਹਨੂੰ ਇੱਥੇ ਵੀ ਸਤਿਕਾਰ ਮਿਲਦਾ ਹੈ ਅਤੇ ਅੱਗੇ ਵੀ ਉਹਨਾਂ ਨੂੰ ਪਰਮੇਸ਼ਰ ਦੇ ਘਰ ਗਿਆ ਸਤਿਕਾਰ ਮਿਲਦਾ ਹੈ, ਉੱਥੇ ਵੀ ਉਹਨਾਂ ਨੂੰ ਮਾਣ ਮਿਲਦਾ, ਉੱਥੇ ਵੀ ਉਹਨਾਂ ਨੂੰ ਇੱਜ਼ਤ ਮਿਲਦੀ ਹੈ।
ਜੋ ਪਈ ਇਹ ਬਿਦ ਕਮਲ ਬਦਨ ਤੈ ਬਦ ਕਰ,
ਇਹ ਬਚਨ ਆਪਣੇ ਕਮਲ ਦੇ ਮੁਖ ਤੋਂ ਸਤਿਗੁਰੂ ਜੀ ਨੇ ਉਚਾਰਨ ਕੀਤੇ।
ਦੂਸ਼ਣ ਹੋਏ ਰਹੇ ਪੁਨ ਜਗ ਗੁਰ,
ਜਗਤ ਗੁਰੂ ਚੁੱਪ ਕਰ ਗਏ ਬਚਨ ਕਹਿ ਕੇ, ਇਹ ਬਚਨ ਸੁਣਾ ਕੇ ਨਾ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਚੁੱਪ ਕਰ ਗਏ, ਕੁਝ ਨਹੀਂ ਫਿਰ ਬੋਲੇ।
ਲਾਲੂ ਤਬ ਕਾਲੂ ਸੋ ਕਹਿਓ,
ਚਾਚਾ ਲਾਲੂ ਜੀ ਵੱਡੇ ਭਰਾ ਪਿਤਾ ਮਹਿਤਾ ਕਾਲੂ ਜੀ ਨੂੰ ਸੁਣ ਕੇ ਨਾ ਸਾਰੇ ਬਚਨ ਤੇ ਕਹਿਣ ਲੱਗੇ।
ਹਮ ਆਵਾਸ ਤੇ ਨਾਨਕ ਰਹਿਓ,
ਆਖਿਆ ਭਰਾ ਜੀ ਹੁਣ ਇਹਨਾਂ ਦੀ ਚਿੰਤਾ ਤੁਸੀਂ ਛੱਡ ਦਿਓ, ਹੁਣ ਇਹ ਸਾਡੇ ਜੋਗਾ ਨਹੀਂ ਰਿਹਾ, ਇਹ ਹੁਣ ਸਾਡੇ ਘਰ ਜੋਗੇ ਨਹੀਂ ਰਹੇ। ਹਮ ਆਵਾਸ ਤੇ ਨਾਨਕ ਰਹਿਓ, ਇਹਨੇ ਤਾਂ ਘਰ ਹੀ ਹੋਰ ਬਣਾ ਲਿਆ, ਰਿਸ਼ਤੇਦਾਰ ਹੀ ਹੋਰ ਗਿਣਾ ਦਿੱਤੇ ਨੇ, ਸੰਬੰਧੀ ਹੋਰ ਗਿਣਾ ਦਿੱਤੇ ਨੇ, ਜਿਹੜਾ ਉਹੋ ਜਿਹੇ ਪਰਿਵਾਰ 'ਚ ਰਹਿੰਦਾ ਉਹਨੂੰ ਸਾਡਾ ਪਰਿਵਾਰ ਕਿੱਥੇ ਚੰਗਾ ਲੱਗਣਾ। ਕਹਿੰਦੇ ਹੁਣ ਇਹ ਸਾਡੇ ਆਵਾਸ ਤੋਂ ਰਹੇ, ਹੁਣ ਇਹ ਸਾਡੇ ਘਰ ਤੋਂ ਰਹੇ।
ਕਹਿ ਬਿਦ ਲਏ ਚਲੋ ਟਿਗਰਾਏ,
ਆਪਣੇ ਘਰ ਤਾਂ ਨਹੀਂ ਚੱਲਦੇ, ਜੇ ਆਪਾਂ ਕਿਹਾ ਵੀ ਨਾ ਇਹਨਾਂ ਨੂੰ ਹੁਣ ਨਹੀਂ ਇਹਨਾਂ ਨੇ ਚੱਲਣਾ, ਪਰ ਹਾਂ ਕਿਸੇ ਤਰੀਕੇ ਆਪਾਂ ਮਿੰਨਤ ਤਰਲਾ ਕਰਕੇ ਇਹਨਾਂ ਨੂੰ ਰਾਏ ਬੁਲਾਰ ਕੋਲ ਲੈ ਚੱਲੀਏ, ਉੱਥੇ ਭਾਵੇਂ ਚਲੇ ਜਾਣ, ਕਿਉਂਕਿ ਰਾਏ ਬੁਲਾਰ ਦੇ ਕਹਿਣ 'ਤੇ ਹੀ ਇੱਥੇ ਆਏ ਨੇ ਉਹਨਾਂ ਦੇ ਪ੍ਰੇਮ ਕਰਕੇ, ਆਪਣੇ ਘਰ ਤੋਂ ਤਾਂ ਇਹ ਰਹੇ, ਹਾਂ ਹੁਣ ਕਿਸੇ ਤਰੀਕੇ ਆਪਾਂ ਇਹਨਾਂ ਨੂੰ ਰਾਏ ਬੁਲਾਰ ਕੋਲ ਲੈ ਚੱਲੀਏ।
ਜੋ ਦੇਵੇਂ ਇਹ ਕੋ ਸਮਝਾਏ,
ਹੋ ਸਕਦਾ ਵੀ ਰਾਏ ਬੁਲਾਰ ਇਹਨਾਂ ਨੂੰ ਸਮਝਾ ਦੇਵੇ, ਉਹਦੀ ਗੱਲ ਹੀ ਇਹ ਮੰਨ ਲੈਣ, ਉਹਦਾ ਕਹਿਣਾ ਹੀ ਇਹ ਮੰਨ ਲੈਣ।
ਸ਼੍ਰੀ ਗੁਰ ਸੋ ਬੋਲੇ ਓ ਪੁਨ ਬੈਨਾ,
ਉਸ ਵੇਲੇ ਵਿਚਾਰ ਕਰਕੇ ਚਾਚਾ ਲਾਲੂ ਜੀ ਫਿਰ ਸਤਿਗੁਰੂ ਜੀ ਨੂੰ ਬੋਲੇ, ਕਹਿਣ ਲੱਗੇ
ਰਾਏ ਨਿਕਟ ਚੱਲੀਐ ਸੁਖ ਦੈਨਾ।
ਅੱਛਾ ਜੇ ਸਾਡੇ ਨਾਲ ਨਹੀਂ ਚੱਲਣਾ ਤੇ ਰਾਏ ਬੁਲਾਰ ਜੀ ਕੋਲ ਚੱਲੀਏ, ਉਹਨਾਂ ਕੋਲ ਤਾਂ ਚੱਲੋ। ਭਾਈ ਬਾਲਾ ਜੀ ਵੀ ਕੋਲੋਂ ਕਹਿੰਦੇ ਹਾਂ ਮਹਾਰਾਜ, ਬੇਨਤੀ ਤਾਂ ਤੁਹਾਨੂੰ ਇਹੀ ਕਰਕੇ ਲਿਆਏ ਹਾਂ ਵੀ ਤੁਸੀਂ ਰਾਏ ਜੀ ਨੂੰ ਦਰਸ਼ਨ ਦੇਣੇ ਨੇ, ਤੇ ਹੇ ਸੁਖਦਾਤੇ ਪਾਤਸ਼ਾਹ ਰਾਏ ਬੁਲਾਰ ਜੀ ਕੋਲ ਚੱਲੀਏ।
ਸੁਣ ਕਰ ਰਾਏ ਨਾਮ ਕੋ ਦਿਆਲਾ,
ਦਿਆਲੂ ਪਾਤਸ਼ਾਹ ਨੇ ਜਦੋਂ ਰਾਏ ਬੁਲਾਰ ਦਾ ਨਾਂ ਸੁਣਿਆ ਨਾ, ਵੇਖੋ ਇੱਥੇ ਮੇਰੇ ਸਤਿਗੁਰਾਂ ਦੀ ਲੀਲਾ, ਮਾਂ ਦਾ ਮੋਹ ਹੈ, ਪਿਤਾ ਦਾ ਮੋਹ ਹੈ, ਜੇ ਉਹ ਰੁਦਨ ਕਰ ਰਹੇ ਨੇ ਤਾਂ ਆਪਣੇ ਮੋਹ ਕਰਕੇ, ਪਰ ਰਾਏ ਬੁਲਾਰ ਦੇ ਅੰਦਰ ਮੋਹ ਨਹੀਂ ਹੈ, ਉਹਦੇ ਅੰਦਰ ਪ੍ਰੇਮ ਹੈ, ਜੇ ਉਹਦੀਆਂ ਅੱਖਾਂ ਭਰਦੀਆਂ ਨੇ ਤਾਂ ਪ੍ਰੇਮ ਕਰਕੇ ਪੀਆਂ ਭਰਦੀਆਂ ਨੇ। ਇਹਨਾਂ ਨੂੰ ਇਹ ਤਾਂਘ ਹੈ ਵੀ ਆਉਣਗੇ ਤਾਂ ਸਾਡਾ ਘਰ ਵੱਸਦਾ ਰਸਦਾ ਹੋਵੇਗਾ, ਸਾਡੀ ਇਹ ਬਜ਼ੁਰਗੀ ਦਾ ਸਹਾਰਾ ਹੋਵੇਗਾ। ਰਾਏ ਬੁਲਾਰ ਅੰਦਰ ਕੋਈ ਸਵਾਰਥ ਨਹੀਂ, ਮੋਹ ਅਤੇ ਪ੍ਰੇਮ 'ਚ ਇਹੀ ਫਰਕ ਹੈ, ਮੋਹ ਵਿੱਚ ਸਵਾਰਥ ਮਿਲਿਆ ਹੁੰਦਾ, ਪ੍ਰੇਮ ਨਿਰਸਵਾਰਥ ਹੁੰਦਾ, ਉਹਦੇ 'ਚ ਕੇਵਲ ਸਮਰਪਣ ਹੁੰਦਾ। ਰਾਏ ਬੁਲਾਰ ਦਾ ਜਦੋਂ ਮੇਰੇ ਸਾਹਿਬਾਂ ਨਾਂ ਸੁਣਿਆ ਨਾ ਦਿਆਲੂ ਪਾਤਸ਼ਾਹ ਨੇ, ਜਦੋਂ ਭਾਈ ਬਾਲੇ ਨੇ ਚਾਚੇ ਲਾਲੂ ਨੇ ਕਿਹਾ ਵੀ ਰਾਏ ਬੁਲਾਰ ਕੋਲ ਚੱਲੀਏ, ਸੁਖਦਾਤੇ ਜੀ ਤੇ ਰਾਏ ਬੁਲਾਰ ਦਾ ਨਾਮ ਜਦੋਂ ਦਿਆਲੂ ਪਾਤਸ਼ਾਹ ਨੇ ਸੁਣਿਆ,
ਉੱਠ ਕਰ ਚਲੇ ਸੰਗ ਤਤਕਾਲਾ,
ਕੋਈ ਅੱਗੋਂ ਬਚਨ ਨਹੀਂ ਕਿਹਾ, ਉਸੇ ਵੇਲੇ ਉੱਠ ਖਲੋਤੇ ਜੀ ਚਲੋ ਚੱਲੀਏ। ਮੇਰੇ ਸਾਹਿਬ ਜੇ ਵਸ ਨੇ ਤਾਂ ਸਿਰਫ ਪ੍ਰੇਮ ਦੇ, ਉੱਦਾਂ ਨਹੀਂ ਬੰਨੇ ਜਾਂਦੇ ਕਿਸੇ ਤਰੀਕੇ ਨਾਲ। ਲੱਖ ਯਤਨ ਕੀਤੇ ਵੀ ਵੇਖੋ ਤੁਹਾਡੀ ਮਾਂ ਕਿਵੇਂ ਪੀ ਰੋਂਦੀ, ਆਹ ਵੇਖੋ ਜੀ ਤੁਹਾਡੇ ਪਿਤਾ ਜੀ ਦੀ ਕੀ ਦਸ਼ਾ ਹੈ, ਉਹ ਬੰਧਨ ਨਹੀਂ ਪਏ। ਰਾਏ ਬੁਲਾਰ ਦਾ ਪ੍ਰੇਮ ਚੇਤੇ ਕਰਾਇਆ ਅਤੇ ਉਸ ਪ੍ਰੇਮ ਦੀ ਡੋਰ 'ਚ ਉਸੇ ਵੇਲੇ ਬੰਨੇ ਗਏ, ਉੱਠ ਖਲੋਤੇ ਉਸੇ ਵਕਤ। ਤੇ ਉੱਠ ਕੇ ਸਾਹਿਬ ਸੱਚੇ ਪਾਤਸ਼ਾਹ ਜੀ ਚੱਲ ਪਏ।
ਮਾਨਵ ਔਰ ਬੋਤ ਪੇ ਸਾਥੂ,
ਨਾਲ ਨਗਰ ਦੇ ਹੋਰ ਵੀ ਕਈ ਨਿਵਾਸੀ ਜਿਹੜੇ ਮਹਾਰਾਜ ਜੀ ਦੇ ਕੋਈ ਬਾਲ ਸਿਖਾਈ ਮਿੱਤਰ ਸੀ, ਕੋਈ ਸੰਬੰਧੀ ਜੁੜੇ ਹੋਏ ਸਨ, ਉਹ ਵੀ ਸਾਰੇ ਨਾਲ ਨਾਲ ਚੱਲ ਪਏ।
ਮਿਲਤ ਨਿਵਾਵਤ ਹੈ ਨਿਜ ਮਾਥੂ,
ਅੱਗੇ ਰਸਤੇ ਵਿੱਚ ਜੇ ਕੋਈ ਮਿਲਦਾ ਮਹਾਰਾਜ ਜੀ ਦਾ ਸੱਜਣ ਮਿੱਤਰ ਤੇ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਮੱਥਾ ਟੇਕ ਕੇ ਮਿਲਦੇ ਹਨ।
ਦੋਹਰਾ ਸ਼੍ਰੀ ਨਾਨਕ ਕੇ ਨਾਮ ਕੀ, ਲਿਵ ਮਨ ਦਰਸ ਪਿਆਸ।
ਉਧਰ ਰਾਏ ਬੁਲਾਰ ਜੀ ਦਾ ਮਨ ਮਣਕਾ ਬਣਿਆ ਹੋਇਆ, ਮਣਕਾ, ਔਰ ਉਸ ਮਣਕੇ ਦੇ ਉੱਤੇ ਇੱਕੋ ਨਾਂ ਚੱਲ ਰਿਹਾ, ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ। ਉਸ ਮਣਕੇ 'ਤੇ ਇਹੀ ਨਾਮ ਦਾ ਜਾਪ ਹੋ ਰਿਹਾ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਨਾਂ ਦੀ ਲਿਵ ਲੱਗੀ, ਔਰ ਇੱਕੋ ਇੱਛਾ ਹੈ ਇੱਕ ਵਾਰ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ, ਇੱਕ ਵੇਰ ਮੇਰੇ ਸਾਹਿਬ ਦੀ ਮੂਰਤ ਦੇ ਦੀਦਾਰ ਹੋ ਜਾਣ, ਇੱਕ ਵਾਰ ਮੈਂ ਆਪਣੇ ਮਾਲਕ ਦੇ ਸੋਹਣੇ ਸਰੂਪ ਦੇ ਦਰਸ਼ਨ ਕਰ ਲਵਾਂ। ਜਾਂ ਕਹਿ ਲਈਏ ਮਹਾਰਾਜ ਭਗਤ ਕਬੀਰ ਜੀ ਦਾ ਇਹ ਸ਼ਬਦ ਪੂਰਨ ਤੌਰ 'ਤੇ ਰਾਏ ਬੁਲਾਰ 'ਤੇ ਲਾਗੂ ਹੋ ਰਿਹਾ ਹੈ। ਦਰਮਾਂਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜਾ ਖੋਲ ਕਿਵਾਰ। ਜਾਂ ਕਹਿ ਲਈ ਅਵਸਥਾ ਇਸ ਤਰ੍ਹਾਂ ਦੀ ਪੂਰਨ ਤੌਰ 'ਤੇ ਮਨ ਦੀ ਬਣ ਗਈ ਹੈ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਮਨ ਦੇ ਵਿੱਚ ਇਹੋ ਜਿਹੀ ਤਾਂਗ, ਖੰਭ ਵਿਕਾਂਦੜੇ ਜੇ ਲਹਾਂ, ਕਿੰਨਾ ਸਾਵੀ ਤੋਲ, ਤਨ ਜੜਾਈ ਆਪਣਾ ਲਹਾਂ, ਸੁਸੱਜਣ ਟੋਲ। ਦਰਸ਼ਨ ਹੋ ਜਾਣ ਮੇਰੇ ਸਾਹਿਬ ਦੇ, ਹੋ ਖੜੀ ਨਿਹਾਲੀ ਪੰਧ, ਮਤ ਮੂੰਹ ਸੱਜਣ ਆਵੇ, ਕੋਈ ਆਣ ਮਿਲਾਵੇ ਅੱਜ। ਇਹੋ ਜਿਹੀ ਤਾਂਗ ਰਾਏ ਬੁਲਾਰ ਦੇ ਮਨ 'ਚ ਬਣੀ ਹੋਈ, ਮਣਕਾ ਇੱਕੋ ਹੀ ਫਿਰ ਰਿਹਾ, ਹੇ ਗੁਰੂ ਨਾਨਕ ਸਾਹਿਬ ਆਪਣੇ ਦਰਸ਼ਨ ਬਖਸ਼ ਦਿਓ, ਆਪਣੇ ਦੀਦਾਰ ਬਖਸ਼ ਦਿਓ, ਇਹ ਨੇਤਰ ਤਰਸ ਰਹੇ ਨੇ, ਤਰਸ ਰਹੇ। ਮਹਾਰਾਜ ਭਗਤ ਫਰੀਦ ਜੀ, ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਹੋ, ਫਿਰ ਦੇਖਣ ਕੀ ਆਸ। ਉਹ ਤਾਂਗ ਰਾਏ ਬੁਲਾਰ ਜੀ ਦੇ ਮਨ 'ਚ ਬਣੀ ਹੋਈ ਹੈ।
ਰਿਦੇ ਉਡੀਕ ਸਦੀਵਹੀ, ਕਬ ਆਵੇ ਮਮ ਪਾਸ।
ਹਿਰਦੇ ਵਿੱਚ, ਹਿਰਦੇ ਵਿੱਚ ਇੱਕ ਨਿਤ ਉਡੀਕ ਬਣੀ ਹੋਈ ਹੈ, ਹਰ ਵੇਲੇ ਉਡੀਕ, ਕਦੋਂ ਆਉਣਗੇ ਮੇਰੇ ਕੋਲ। ਉਡੀਨੀ ਉਡੀਨੀ ਉਡੀਨੀ, ਕਬ ਘਰ ਆਵੇ ਰੀ, ਉਡੀਕ ਰਹੀ ਹਾਂ ਮੈਂ ਖਲੋਤੀ ਰਾਹ 'ਤੇ, ਮੇਰੇ ਪ੍ਰਭੂ, ਮੇਰੇ ਗੁਰਦੇਵ, ਮੇਰੇ ਸਾਹਿਬ ਕਦੋਂ ਆਉਣਗੇ, ਕਦੋਂ ਦਰਸ਼ਨ ਦੇਣਗੇ। ਇਹੀ ਇੱਕ ਦਰਸ਼ਨਾਂ ਦੀ ਸਿੱਖ, ਇਹੀ ਇੱਕ ਦਰਸ਼ਨਾਂ ਦੀ ਪਿਆਸ ਰਾਏ ਜੀ ਦੇ ਹਿਰਦੇ 'ਚ ਬਣੀ ਹੋਈ ਹੈ।
ਚੋਪਈ ਇੱਕ ਨਰ ਦੋਰ ਕਈ ਸੁਧ ਤਾਂ ਕੋ।
ਸਤਿਗੁਰੂ ਜੀ ਜਦੋਂ ਉੱਠ ਕੇ ਚੱਲੇ ਨਾ ਰਾਏ ਬੁਲਾਰ ਨੂੰ ਦਰਸ਼ਨ ਦੇਣ ਲਈ, ਅਤੇ ਰਾਏ ਬੁਲਾਰ ਜੀ ਮਨ 'ਚ ਅਰਦਾਸਾਂ ਪੇ ਕਰਦੇ ਸਨ, ਇਹਨਾਂ ਨੂੰ ਇੱਕ ਨਰ ਦੌੜ ਕੇ ਗਿਆ ਰਾਏ ਬੁਲਾਰ ਨੂੰ ਖਬਰ ਦੇਣ ਵਾਸਤੇ। ਜਾਂਦਿਆਂ ਰਾਏ ਬੁਲਾਰ ਨੂੰ ਸੁੱਧ ਦਿੱਤੀ, ਰਾਏ ਬੁਲਾਰ ਦੇ ਕੰਨਾਂ ਵਿੱਚ ਆਵਾਜ਼ ਪਈ,
ਆਵਤ ਨਾਨਕ ਚਾਹਤ ਜਾਂ ਕੋ।
ਰਾਏ ਜੀ ਆ ਗਏ ਨੇ, ਆ ਗਏ ਨੇ ਦੀਨ ਦੁਨੀਆਂ ਦੇ ਮਾਲਕ ਮਹਾਰਾਜ ਗੁਰੂ ਨਾਨਕ ਸਾਹਿਬ ਆ ਗਏ ਨੇ, ਜਿਨ੍ਹਾਂ ਦੇ ਦਰਸ਼ਨਾਂ ਦੀ ਤੁਹਾਡੇ ਮਨ 'ਚ ਚਾਹਨਾ ਲੱਗੀ ਹੋਈ ਹੈ, ਉਹ ਆ ਗਏ ਨੇ। ਮੈਂ ਹੁਣੇ ਵੇਖ ਕੇ ਆਇਆ, ਤੁਹਾਡੇ ਵੱਲ ਹੀ ਆ ਰਹੇ ਨੇ, ਤੁਹਾਨੂੰ ਹੀ ਦਰਸ਼ਨ ਦੇਣ ਲਈ ਆ ਰਹੇ ਨੇ।
ਸੁਣ ਕਰ ਗਿਰਾ ਵਿਸਾਲ ਹੁਲਾਸੇ।
ਬੜਾ ਖੁਸ਼ ਹੋਇਆ ਰਾਏ ਬੁਲਾਰ, ਮਾਨੋ ਮੁਰਦੇ 'ਚ ਪ੍ਰਾਣ ਪੈ ਗਏ ਹੋਣ, ਜਿੰਦ ਪੈ ਗਈ ਹੋਵੇ, ਸਵਾਸ ਪੈ ਗਏ ਹੋਣ ਸਰੀਰ 'ਚ। ਕਹਿੰਦੇ ਏਦਾਂ ਦੀ ਖੁਸ਼ੀ ਹੋਈ ਰਾਏ ਜੀ ਦੇ ਅੰਦਰ,
ਮਨੋ ਮਿਲਿਓ ਜਲ ਬਿਕੁਲ ਪਿਆਸੇ।
ਕਹਿ ਲਈਏ ਜਿਵੇਂ ਮਾਰੂਥਲ ਦੇ ਇਲਾਕੇ 'ਚ ਜੇਠ ਹਾੜ ਦੀ ਤਪਦੀ ਗਰਮੀ 'ਚ ਦੌੜਦਾ ਫਿਰਿਆ ਹੋਵੇ, ਪਿਆਸ ਲੱਗੀ ਹੋਵੇ, ਪਾਣੀ ਨਾ ਕਿਤੇ ਦਿਸਦਾ ਹੋਵੇ, ਅਚਾਨਕ ਮਰਦੇ ਦੇ ਮੂੰਹ 'ਚ ਪਾਣੀ ਪੈ ਜਾਏ। ਕਹਿੰਦੇ ਏਦਾਂ ਦੀ ਖੁਸ਼ੀ ਰਾਏ ਜੀ ਦੇ ਮਨ 'ਚ ਹੋਈ।
ਆਵਤ ਦੇਖ ਦੂਰ ਰਵ ਦਿਆਲਾ।
ਰਾਏ ਜੀ ਨਿਗਾਹ ਕਰਕੇ ਦੂਰ ਤਾਈ ਵੇਖਦੇ, ਜਿੱਥੇ ਤੱਕ ਬਜ਼ੁਰਗ ਨਿਗਾਹ ਦੀ ਦ੍ਰਿਸ਼ਟੀ ਜਾਂਦੀ ਹੈ, ਪਹੁੰਚਦੀ ਹੈ ਕਿ ਸੂਰਜ ਜੈਸਾ ਮੁੱਖ ਮੇਰੇ ਸਾਹਿਬ ਦਾ ਦਿਸ ਪਏ, ਮੈਨੂੰ ਸੂਰਜ ਕਮਲ ਦੇ ਸੂਰਜ ਜੈਸੇ ਸੋਹਣੇ ਪ੍ਰਕਾਸ਼ ਤੇਜਸਵੀ ਜੈਸੇ ਚਿਹਰੇ ਦੇ ਦੀਦਾਰ ਹੋ ਜਾਣ।
ਬਦਨ ਕਮਲ ਸਾਖਿਰਾ ਵਿਸਾਲਾ।
ਗੁਰੂ ਮਹਾਰਾਜ ਜੀ ਦੀ ਥੋੜ੍ਹੀ ਜਿਹੀ ਝਲਕ ਪਈ ਤੇ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਖਿੜਦਾ ਨਾ ਕਮਲ, ਇੱਦਾਂ ਰਾਏ ਬੁਲਾਰ ਦਾ ਚਿਹਰਾ ਖਿੜ ਗਿਆ ਮਹਾਰਾਜ ਜੀ ਦੇ ਦਰਸ਼ਨ ਕਰਕੇ। ਦੂਰੋਂ ਹੀ ਵੇਖਦਿਆਂ ਚਿਹਰਾ ਖਿੜ ਗਿਆ ਕਮਲ ਦੇ ਫੁੱਲ ਵਾਂਗੂ।
ਚੰਦਰ ਬਦਨ ਪ੍ਰੀਤਮ ਕੋ ਹੇਰਾ।
ਚੰਦਰਮਾ ਜੈਸਾ ਪਿਆਰੇ ਦਾ ਮੁੱਖ ਵੇਖਿਆ ਕਿ ਚੰਨ ਨਾਲੋਂ ਵੀ ਸੋਹਣਾ ਸਰੂਪ ਮੇਰੇ ਸਾਹਿਬ ਜੀ ਦਾ।
ਚੱਖ ਚਕੋਰ ਪਾ ਆਨੰਦ ਕਨੇਰਾ।
ਰਾਏ ਜੀ ਦੀਆਂ ਅੱਖਾਂ ਚਕੋਰ ਬਣੀਆਂ ਹੋਈਆਂ, ਚਕੋਰ ਤੇ ਚਕੋਰ ਬਣ ਕੇ ਨੇਤਰਾਂ ਨੂੰ ਚਕੋਰ ਬਣਾ ਕੇ ਸਾਹਿਬ ਦੇ ਚੰਨ ਜੇ ਸੋਹਣੇ ਮੁੱਖ ਨੂੰ ਤੱਕੀ ਜਾਂਦੇ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ, ਚੱਕ ਵੀ ਸੂਰਜ ਹੇਤ ਹੈ, ਬਿਲ ਹੋਨ ਸੁਖਾਲੇ, ਨਿਉ ਕਵਲ ਜਲ ਜਾਣੀਐ, ਖਿੜ ਮੂੰਹ ਵਿਖਾਲੇ, ਨਾਰ ਪਤਾਰ ਪਿਆਰ ਹੈ, ਮਾਂ ਪੁੱਤ ਸੰਭਾਲੇ, ਪੀਰ ਮੁਰੀਦਾਂ ਪਿਰਹੜੇ, ਓਏ ਨਿਭ ਹੈ ਨਾਲੇ। ਇਹ ਪਿਆਰਿਆਂ ਦੀ ਪ੍ਰੀਤ ਹੈ, ਇਹੋ ਜੀ ਭਾਈ ਗੁਰਦਾਸ ਜੀ ਨੇ ਆਪਣੀ ਪੌੜੀ 'ਚ ਪਿਆਰਿਆਂ ਦੀ ਪ੍ਰੀਤ ਦੱਸੀ ਹੈ। ਐਸੀ ਪਰਮੇਸ਼ਰ ਦੇ ਪਿਆਰਿਆਂ 'ਚ ਪ੍ਰੀਤ ਹੁੰਦੀ ਹੈ। ਰਾਏ ਬੁਲਾਰ ਜੀ ਦੇ ਮਨ 'ਚ ਐਸੀ ਪ੍ਰੀਤ, ਦੂਰੋਂ ਮਹਾਰਾਜ ਜੀ ਦੇ ਚੰਦਰ ਜੈਸੇ ਸੋਹਣੇ ਸਰੂਪ ਨੂੰ ਵੇਖਿਆ, ਨੇਤਰ ਚਕੋਰ ਬਣ ਗਏ ਨੇ, ਇੱਕ ਟਕੀ ਲਾ ਕੇ ਪਾਤਸ਼ਾਹ ਦੇ ਚਿਹਰੇ ਨੂੰ ਵੇਖੀ ਜਾ ਰਹੇ ਨੇ ਅਤੇ ਜਿਵੇਂ ਮੇਰੇ ਸਾਹਿਬ ਜੀ ਨੇ ਕੋਲ ਆ ਕੇ ਦੀਦਾਰ ਦਿੱਤੇ ਨੇ, ਰਾਏ ਬੁਲਾਰ ਨੇ ਮੇਰੇ ਸਾਹਿਬਾਂ ਦੇ ਦਰਸ਼ਨ ਪਰਸੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਨਾਂ 'ਚ ਸਰਵਣ ਕਰੋਗੇ। ਇੱਕ ਪਾਸੇ ਭਗਤੀ, ਦੂਜੇ ਪਾਸੇ ਗਿਆਨ, ਦੋਵਾਂ ਦਾ ਸੁਮੇਲ ਹੋ ਰਿਹਾ। ਭਗਤੀ ਸਰੂਪ ਹੋਏ ਪਏ ਨੇ ਰਾਏ ਬੁਲਾਰ ਜੀ, ਗਿਆਨ ਸਰੂਪ ਨੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਿਆਰ ਵਾਲੀ ਕਥਾ ਅਗਲਿਆਂ ਪ੍ਰਸੰਗਾਂ 'ਚ ਆਪ ਸਰਵਣ ਕਰੋਗੇ। ਵਾਹਿਗੁਰੂ ਵਾਹਿ